ਸਥਾਵਰ ਜੰਗਮ ਕੀਤ ਪਤੰਗਮ ਘਟ ਘਟ ਰਾਮ ਸਮਾਨਾ ਰੇ ਏਕਲ ਚਿੰਤਾ ਰਾਖ ਅਨੰਤਾ ਔਰਤ ਜੋ ਸਭ ਆਸਾ ਰੇ ਪ੍ਰਣਵੇ ਨਾਮਾ ਪੈ ਨਿਹਕਾਮਾ ਕੋ ਠਾਕੁਰ ਕੋ ਦਾਸਾ ਰੇ ਹੱਥਾਂ ਪੈਰਾਂ ਤੋਂ ਵੀ ਨੇੜੇ ਪਿਆਰਾ ਦੂਰ ਨਹੀਂ ਹੱਥਾਂ ਪੈਰਾਂ ਤੋਂ ਵੀ ਨੇੜੇ ਪਿਆਰਾ ਦੂਰ ਨਹੀਂ ਗੱਜ ਕੇ ਬਈ I'm not afraid. ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਭਾ ਜੀ ਸਾਧ ਸੰਗਤ ਜੀ ਦੂਰੋਂ ਨੇੜਿਓਂ ਚੱਲ ਕੇ ਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਆਪਾਂ ਸਾਰੇ ਜੁੜ ਬੈਠੇ ਹਾਂ। ਮਨ ਬਿਰਤੀਆਂ ਇਕਾਗਰ ਕਰਕੇ ਬੈਠਣ ਦਾ ਯਤਨ ਕਰੋ। ਕਾਫੀ ਸਮੇਂ ਤੋਂ ਆਪ ਜੀ ਨੇ ਕੀਰਤਨ ਦਾ ਆਨੰਦ ਮਾਣਿਆ ਹੈ। ਜਿੰਨਾ ਕੁ ਸਮਾਂ ਸਾਡੇ ਕੋਲ ਬਾਕੀ ਹੈ ਮਨ ਬਿਰਤੀਆਂ ਇਕਾਗਰ ਕਰਕੇ ਬੈਠਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਸਮਾਂ ਭਜਿਆ ਹੀ ਜਾਂਦਾ ਹੈ। ਸਬੱਬ ਨਾਲ ਕਦੇ ਸਤਸੰਗਤ ਦੀਆਂ ਘੜੀਆਂ ਮਿਲ ਜਾਂਦੀਆਂ, ਕੋਈ ਇੱਕ ਬਚਨ ਐਸਾ ਜ਼ਿੰਦਗੀ ਬਦਲ ਸਕਦਾ। ਗੁਰੂ ਜੀ ਦਾ ਇੱਕ ਬਚਨ ਵਿਚਾਰ ਜਦੋਂ ਸੁਣਦੇ ਹਾਂ ਤਾਂ ਸਾਡੀ ਜ਼ਿੰਦਗੀ ਵਿੱਚ ਬੜਾ ਵੱਡਾ ਬਦਲਾਵ ਆ ਸਕਦਾ ਹੈ, ਚੇਂਜ ਆ ਸਕਦੀ। ਆਪਾਂ ਹੁਣ ਆ ਧਾਰਨਾ ਹੀ ਪੜ੍ਹਦੇ ਹਾਂ ਨਾ, ਭਾਵੇਂ ਸਿੱਧਾ ਜਿਹਾ ਢੰਗ ਹੁੰਦਾ ਹੈ, ਗੁਰਬਾਣੀ ਨਾਲ ਜੁੜਦੇ ਹਾਂ ਫਿਰ ਅਸੀਂ ਪਰਮਾਤਮਾ ਨੂੰ ਮਹਿਸੂਸ ਕਰਨ ਲੱਗ ਜਾਂਦੇ ਹਾਂ। ਪਰ ਕਈ ਵਾਰੀ ਸ਼ੁਰੂਆਤ ਕਰਨ ਵੇਲੇ ਬੰਦਾ ਚਿਮਟਿਆਂ ਨੂੰ ਵੇਖ ਕੇ ਲੱਗ ਜਾਂਦਾ ਵੀ ਆਹ ਕੀ ਹੈ, ਹੌਲੀ ਹੌਲੀ ਫਿਰ ਪਤਾ ਲੱਗਦਾ ਵੀ ਗੱਲ ਕੀ ਚੱਲਦੀ ਹੈ, ਫਿਰ ਧਾਰਨਾ ਹੀ ਸੁਣੀ ਜਾਂਦਾ ਹੈ, ਫਿਰ ਉਸ ਤੋਂ ਬਾਅਦ ਗੁਰਬਾਣੀ ਦਾ ਪਤਾ ਲੱਗਣ ਲੱਗ ਜਾਂਦਾ ਹੈ। ਇੱਦਾਂ ਹੀ ਹੌਲੀ ਹੌਲੀ ਇੱਕ ਤੋਂ ਦੂਸਰੀ ਕਲਾਸ ਵਿੱਚ ਜਾਂਦਾ ਹੈ। ਮੈਂ ਜਦੋਂ 12 ਸਾਲ ਦਾ ਸੀ ਜਦੋਂ ਮੈਂ ਰਾੜਾ ਸਾਹਿਬ ਗਿਆ ਸੀ ਮਹਾਂਪੁਰਖਾਂ ਦੀ ਸੰਗਤ ਵਿੱਚ, ਅਤੇ ਮੈਂ ਉਹਨਾਂ ਦੇ ਦੀਵਾਨ ਵਿੱਚ ਗਿਆ ਸੀ ਜਦੋਂ ਇੱਦਾਂ ਸੰਗਤ ਵਿੱਚ ਬੈਠਾ ਸੀ, ਅਤੇ ਉਹਨਾਂ ਨੇ ਇੱਕ ਧਾਰਨਾ ਪੜ੍ਹੀ, ਤਨ ਸੁੱਕ ਕੇ ਹੱਡਾਂ ਦਾ ਹੋਇਆ ਪਿੰਜਰਾ, ਅਜੇ ਵੀ ਨਾ ਰੱਬ ਬੌੜਿਆ। ਸੋ ਇਹ ਬਾਬਾ ਫਰੀਦ ਸਾਹਿਬ ਜੀ ਦਾ ਪ੍ਰਸੰਗ ਸੁਣਾਇਆ, ਨਾ ਤਾਂ ਪ੍ਰਸੰਗ ਦਾ ਕੁਛ ਪਤਾ ਲੱਗਾ ਅਤੇ ਨਾ ਉਸ ਵਿਚਾਰ ਦਾ ਪਤਾ ਲੱਗਾ, ਬਸ ਇੰਨੀ ਕੁ ਗੱਲ ਸਮਝ ਆਈ ਕਿ ਅਜੇ ਸੋ ਰੱਬ ਨਾ ਬੌੜਿਓ, ਦੇਖ ਬੰਦੇ ਕਿ ਭਾਗ ਦੇ ਅਰਥ ਕਰਦੇ ਹਾਂ। ਜਦੋਂ ਉਹਨਾਂ ਨੇ ਧਾਰਨਾ ਪੜ੍ਹੀ, ਅਜੇ ਵੀ ਨਾ ਰੱਬ ਬੌੜਿਆ, ਤਨ ਸੁੱਕ ਕੇ ਹੱਡਾਂ ਦਾ ਹੋਇਆ ਪਿੰਜਰਾ, ਅਤੇ ਉਹ ਇੰਨੀ ਚੰਗੀ ਲੱਗੀ, ਚੰਗਾ ਉਹਨਾਂ ਦਾ ਜਿਹੜਾ ਸੰਗਤ ਇੱਕਦਮ ਬੋਲੀ ਗੱਜ ਕੇ ਜਿਵੇਂ ਤੁਸੀਂ ਹੁਣ ਬੋਲ ਰਹੇ ਸੀ, ਅਤੇ ਸਾਜੀ ਜਿਹੜੇ ਸੀ ਚਿਮਟਿਆਂ ਵਾਲੇ ਦੋ ਹੁੰਦੇ ਸੀ, ਉਹਨਾਂ ਨਾਲ ਦੋ ਹੀ ਵਜਾਉਂਦੇ ਸੀ, ਉਹ ਉੱਪਰ ਥੱਲੇ ਵਜਾਉਣ, ਮੈਂ ਉਹਨਾਂ ਦੇ ਕੋਲ ਹੀ ਬੈਠਾ ਸੀ ਜਿਵੇਂ ਬੱਚੇ ਬੈਠੇ ਆ, ਅਤੇ ਉਹ ਇੱਕਦਮ ਖਿੱਚ ਪਈ ਮਨ ਨੂੰ, ਉਹ ਸੋਹਣੇ ਬੜੇ ਲੱਗੇ ਉੱਪਰ ਥੱਲੇ, ਵੀ ਕਿੰਨਾ ਸੋਹਣਾ ਹੈ, ਜਿਵੇਂ ਛੋਟੇ ਬੱਚਿਆਂ ਨੂੰ ਇੱਦਾਂ ਹੀ ਸੋਹਣਾ ਲੱਗਦਾ, ਨਿੱਕੇ ਨਿੱਕਿਆਂ ਨੂੰ ਕਈਆਂ ਨੂੰ ਸਾਜ ਹੀ ਸੋਹਣੇ ਲੱਗੀ ਜਾਂਦੇ। ਉਹ ਫਿਰ ਇੱਦਾਂ ਹੁਣ ਆਪਾਂ ਰਾਤ ਕਈ ਵਾਰੀ ਵੇਖਦੇ ਹਾਂ ਵੀ 12-12 ਵਜੇ ਤੱਕ ਛੋਟੇ ਬੱਚੇ ਕਿ ਬੈਠੇ ਰਹਿੰਦੇ ਆ, ਉਹਨਾਂ ਨੂੰ ਸਮਝ ਕੁਛ ਨਹੀਂ ਪੈਂਦੀ, ਪਰ ਉਹਨਾਂ ਨੂੰ ਚਿਮਟੇ ਹੀ ਸੋਹਣੇ ਲੱਗੀ ਜਾਂਦੇ ਆ, ਉੱਪਰ ਥੱਲੇ ਹੁੰਦੇ ਹੀ ਉਹਨਾਂ ਨੂੰ ਵਧੀਆ ਲੱਗਦਾ। ਅਤੇ ਮੈਂ ਇਹ ਕੋਈ ਗੱਲਾਂ ਜਿਹੜੀਆਂ ਨੇ ਨਿੱਕੀ ਨਿੱਕੀ ਗੱਲ ਤੋਂ ਪਤਾ ਨਹੀਂ ਕਿੱਧਰ ਨੂੰ ਬੰਦਾ ਤੁਰ ਪਵੇ, ਉਹ ਲੱਗਦਾ ਤਾਂ ਸੀ ਵੀ ਨੋਰਮਲ ਜੀ ਗੱਲ ਹੀ ਹੈ, ਅਤੇ ਉਹ ਸੋਹਣਾ ਬੜਾ ਲੱਗਿਆ ਧਾਰਨਾ ਉਹਨਾਂ ਨੇ ਜਦੋਂ ਪੜ੍ਹੀ। ਅਤੇ ਮੈਂ ਫਿਰ ਉਹ ਧਾਰਨਾ ਜਿਹੜੀ ਵਧੀਆ ਇੰਨੀ ਲੱਗੀ ਵੀ ਮੈਂ ਹਰੇਕ ਜਗ੍ਹਾ ਪਿੰਡ 'ਚੋਂ ਕੈਸਟਾਂ ਲੱਭਦਾ ਰਿਹਾ ਕਰਾਂ ਵੀ ਕੋਈ ਕੈਸਟ ਲੱਭ ਜੇ ਮੈਂ ਸੁਣਾ, ਅਤੇ ਉਹੀ ਸੁਣਾ ਬਸ। ਉਦੋਂ ਨਾ ਤਾਂ ਇੱਦਾਂ ਰਿਕਾਰਡਿੰਗਾਂ ਹੀ ਹੁੰਦੀਆਂ ਸੀ, ਨਾ ਕੁਛ ਹੋਰ ਇੱਦਾਂ ਦਾ ਸਿਸਟਮ ਸੀ, ਉਹਦੇ ਨਾਲ ਹੀ ਵੇਖੋ ਖਿੱਚ ਬਣਦੀ ਗਈ। ਅਤੇ ਫਿਰ ਜਦੋਂ ਛੁੱਟੀਆਂ ਕੱਟਣ ਦਾ ਟਾਈਮ ਆਇਆ, ਮੈਂ ਆਖਿਆ ਵੀ ਅੱਗੇ ਤਾਂ ਜਾਈਦਾ ਨਾਨਕੇ, ਐਦਕੀ ਉੱਥੇ ਜਾਣਾ, ਉੱਥੇ ਆਵਾਜ਼ ਘੱਟ ਗਈ ਬਈ, ਸਾਊਂਡ ਦੀ ਆਵਾਜ਼ ਸੈੱਟ ਕਰੋ ਜਰਾ, ਅਤੇ ਮੈਂ ਕਿਹਾ ਵੀ ਐਦਕੀ ਉੱਥੇ ਜਾਣਾ, ਅਤੇ ਖਿੱਚ ਕੇ ਕੀ ਲੈ ਗਿਆ, ਬਸ ਉਹ ਸੋਹਣਾ ਲੱਗਿਆ ਮਾੜਾ ਜਿਹਾ, ਪਤਾ ਕੱਖ ਨਹੀਂ ਵੀ ਕੀ ਪਰਮਾਤਮਾ ਕੀ ਹੈ, ਗੁਰੂ ਕੀ ਹੈ, ਬਾਣੀ ਕੀ ਹੈ, ਇਤਿਹਾਸ ਦਾ ਵੀ ਕੱਖ ਨਹੀਂ ਸੀ ਪਤਾ, ਪਰ ਇੱਕ ਚੀਜ਼ ਹੀ ਖਿੱਚ ਕੇ ਲੈ ਗਏ ਵੀ ਉਹਨਾਂ ਦੀ ਅੱਧੀ ਅੱਧੀ ਧਾਰਨਾ ਪੜ੍ਹਨੀ ਸੋਹਣੀ ਬਹੁਤ ਲੱਗੀ, ਮਨ ਮੋਹਿਆ ਗਿਆ। ਫਿਰ ਉੱਥੇ ਜਾ ਕੇ ਪਤਾ ਲੱਗਾ ਵੀ ਬਾਣੀ ਵੀ ਹੁੰਦੀ ਹੈ, ਇਤਿਹਾਸ ਵੀ ਹੁੰਦਾ ਹੈ, ਫਿਰ ਖਿੱਚ ਬਣੀ। ਅਤੇ ਨਿੱਕੀ ਉਮਰ ਦੇ ਵਿੱਚ 10-11 ਸਾਲ ਦੀ ਉਮਰ 'ਚ ਇੱਦਾਂ ਹੀ ਸੋਹਣਾ ਲੱਗਦਾ ਹੁੰਦਾ ਸਾਨੂੰ, ਹੌਲੀ ਹੌਲੀ ਫਿਰ ਅੱਗੇ ਲਗਨ ਲੱਗ ਜਾਂਦੀ ਹੈ, ਰੰਗ ਲਾਗਤ 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 ਹੈ, ਭਉ ਭਾਗਤ 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 ਹੈ, ਕਲਾਸ ਹੈ, ਹੌਲੀ ਹੌਲੀ ਬੰਦਾ ਇੱਦਾਂ ਤੁਰਦਾ 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 ਫਿਰ ਅੱਗੇ ਨੂੰ ਤੁਰਦਾ। ਪਰ ਹਾਂ ਇਹ ਗੱਲ ਜ਼ਰੂਰ ਹੈ ਭਾਈ ਕਿ ਖੜ੍ਹਾ ਨਾ ਰਹੇ। ਜਿਹੜਾ ਬੰਦਾ ਇੱਕ ਜਗ੍ਹਾ ਖੜ੍ਹ ਜਾਂਦਾ ਹੈ, ਇੱਕ ਜਗ੍ਹਾ ਰੁਕ ਜਾਂਦਾ ਹੈ, ਫਿਰ ਰੁਕਿਆ ਪਾਣੀ ਜਿਹੜਾ ਉਹ ਛੱਪੜ ਬਣ ਜਾਂਦਾ ਹੈ। ਚੱਲਦੇ ਪਾਣੀਆਂ ਨੂੰ ਅਸੀਂ ਦਰਿਆ ਕਹਿੰਦੇ ਹਾਂ, ਨਦੀਆਂ ਕਹਿੰਦੇ ਹਾਂ, ਪਰ ਜਦੋਂ ਪਾਣੀ ਰੁਕ ਜਾਂਦਾ ਹੈ ਨਾ, ਰੁਕ ਜਾਂਦਾ ਹੈ, ਉਹ ਫਿਰ ਛੱਪੜ ਬਣ ਜਾਂਦਾ ਹੈ। ਅਤੇ ਚੱਲਦਿਆਂ ਪਾਣੀਆਂ ਦੇ ਵਿੱਚੋਂ, ਦਰਿਆਵਾਂ ਦੇ ਵਿੱਚੋਂ ਹੱਥ ਪੈਰ ਵੀ ਧੋਤੇ ਜਾ ਸਕਦੇ ਹੈ, ਪਾਣੀ ਪੀਤਾ ਵੀ ਜਾ ਸਕਦਾ ਹੈ, ਪਰ ਜਿਹੜਾ ਪਾਣੀ ਖੜ੍ਹ ਜਾਂਦਾ ਹੈ ਉਹਦੇ ਕੋਲੋਂ ਤਾਂ ਲੰਘਣ ਲੱਗਿਆਂ ਵੀ ਮੂੰਹ 'ਤੇ ਕੱਪੜਾ ਲੈ ਕੇ ਲੰਘਣਾ ਪੈਂਦਾ ਹੈ। ਸੋ ਇਹ ਗੱਲ ਦਾ ਜ਼ਰੂਰ ਚੇਤਾ ਰੱਖੋ ਵੀ ਸਿੱਖ ਨੇ ਸਾਰੀ ਜ਼ਿੰਦਗੀ ਸਿੱਖਣਾ ਹੈ, ਉਹ ਰੁਕੇ ਨਾ ਕਿਤੇ ਵੀ ਬਸ ਹੁਣ ਇੱਥੇ ਹੀ ਬਸ ਗੱਲ ਠੀਕ ਹੈ, ਇੱਥੇ ਹੀ ਬਸ ਜੋ ਹੈ ਇੱਥੇ ਹੀ ਹੈ। ਹੁਣ ਜੇ ਮੈਂ ਇਸੇ ਗੱਲ 'ਤੇ ਹੀ ਅੜਿਆ ਰਹਾਂ ਵੀ ਮੈਂ ਤਾਂ ਉਹੀ ਧਾਰਨਾ ਸੁਣੀ ਜਾਣੀ ਹੈ, ਬਸ ਮੇਰੇ ਲਈ ਤਾਂ ਸਾਰੀ ਜ਼ਿੰਦਗੀ ਉਹੀ ਹੈ, ਮਾਫ਼ ਕਰਨਾ, ਫਿਰ ਨਹੀਂ ਗੱਲ ਬਣਨੀ, ਅਗਲੀ ਗੱਲ ਸਮਝਣੀ ਪੈਣੀ ਹੈ ਉਹ ਕਿਸ ਭਾਵ ਵਿੱਚ ਕਹੀ ਗਈ ਹੈ। ਕਦੇ ਕਾਂ ਉਹੀ ਕਾਂ ਲੱਗਦਾ ਵੀ ਕਾਂ ਬਾਬਾ ਫਰੀਦ ਸਾਹਿਬ ਨੂੰ ਠੁੰਗੇ ਮਾਰਦਾ, ਕਾਂ ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ, ਤੂੰ ਮੇਰਾ ਸਾਰਾ ਮਾਸ ਖਾ ਗਿਆ, ਇਹ ਦੋਏ ਨੈਨਾ ਮਤਸ਼ੂ ਹੋ ਫਿਰ ਦੇਖਣ ਕੀ ਆਸ। ਪਰ ਜੇ ਹੁਣ ਇੱਦਾਂ ਹੀ ਸਮਝੀਏ ਵੀ ਕਾਂ ਠੁੰਗੇ ਮਾਰਦਾ ਸੀ, ਕਾਂ ਆ ਕੇ ਮਾਸ ਮੋਚਦਾ ਸੀ, ਕਦੇ ਉਸ ਤਰੀਕੇ ਨਾਲ ਸਮਝਦੇ ਰਹੇ ਹਾਂ, ਪਰ ਸਮਝਣਾ ਪੈਣਾ ਵੀ ਬਾਬਾ ਫਰੀਦ ਸਾਹਿਬ ਦੀ ਗੱਲ ਸਾਨੂੰ ਸਮਝਣੀ ਪੈਣੀ ਹੈ ਵੀ ਵਕਾਰਾਂ ਰੂਪੀ ਕਾਂ ਅੱਜ ਵੀ ਸਾਨੂੰ ਠੁੰਗੇ ਮਾਰਦੇ। ਅਸੀਂ ਆਪਣੇ ਆਪ ਨੂੰ ਇੱਥੇ, ਨਹੀਂ ਕਿ ਬਾਬਾ ਫਰੀਦ ਸਾਹਿਬ ਨੂੰ ਠੁੰਗੇ ਮਾਰਦੇ ਸੀ ਗੱਲ ਖਤਮ ਹੋ ਗਈ, ਸਾਨੂੰ ਨਹੀਂ ਮਾਰਦਾ ਕਾਂ, ਸਾਡੇ ਅੰਦਰ ਕਾਮ ਕਾਂ ਠੁੰਗੇ ਨਹੀਂ ਮਾਰਦਾ। ਸਰੀਰ ਕਈਆਂ ਦੇ ਸੁੱਕ ਕੇ ਐਂ ਪਿੰਜਰੇ ਬਣੇ ਪਏ ਨੇ, ਮੂੰਹ ਵਿੱਚ ਵੜੇ ਪਏ ਨੇ, ਆ ਜਾਭਾਂ ਵਿੱਚ ਵੜੀਆਂ ਪਈਆਂ ਨੇ, ਅੱਖਾਂ ਵਿੱਚ ਧੱਸੀਆਂ ਪਈਆਂ ਨੇ, ਵੇਖਣ ਨੂੰ ਜੀ ਨਹੀਂ ਕਰਦਾ, ਕਰੂਪਤਾ ਆਈ ਪਈ ਹੈ, ਸੜਿਆ ਪਿਆ, ਪਰ ਕਾਮ ਉਹਨੂੰ ਫਿਰ ਵੀ ਧੱਕੇ ਦੇਈ ਜਾਂਦਾ, ਕਦੇ ਕਿਤੇ ਧੱਕੇ ਖਾਂਦਾ ਕਦੇ ਕਿਤੇ, ਪਰ ਕਦੇ ਨਹੀਂ ਸੋਚਦਾ ਵੀ ਮੇਰਾ ਰੂਪ ਕੀ ਬਣਿਆ ਪਿਆ, ਮੈਂ ਕਿੱਦਾਂ, ਮੇਰਾ ਸਾਰਾ ਹੀ ਮਾਸ ਚੂੰਡ ਚੂੰਡ ਕੇ ਖਾ ਗਿਆ, ਹੁਣ ਤਾਂ ਸਿਆਣਾ ਬਣ ਜਾ, ਇਹ ਵਕਾਰ ਮੈਨੂੰ ਕਿਵੇਂ ਖਾ ਰਹੇ ਨੇ, ਮੇਰਾ ਤਾਂ ਬੇੜਾ ਗਰਕ ਕਰਤਾ। ਬਾਬਾ ਫਰੀਦ ਸਾਹਿਬ ਦੀ ਨਹੀਂ ਗੱਲ ਸਾਡੀ ਚੱਲਦੀ, ਅਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਵੀ ਮੇਰਾ, ਮੈਂ ਕਿਤੇ ਲੁੱਟਿਆ ਨਾ ਜਾਵਾਂ, ਮੇਰਾ ਬਰਬਾਦ ਨਾ ਹੋ ਜਾਏ ਸਾਰਾ ਕੁਛ। ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਢਾਲੇ, ਸੋਨੇ ਨੂੰ ਜਦੋਂ ਸੁਹਾਗਾ ਪਾ ਦਿੰਦੇ ਆ ਤਾਂ ਪਾਣੀ ਬਣਾ ਦਿੰਦਾ ਸੋਨੇ ਦਾ, ਸੋਨੇ ਦਾ ਸੁਹਾਗ ਪਾਣੀ ਬਣ ਜਾਂਦਾ ਹੈ ਜਦੋਂ ਸੁਹਾਗਾ ਪਾ ਦਿੰਦੇ ਨੇ ਸੁਨਿਆਰ, ਇਸੇ ਤਰ੍ਹਾਂ ਸਰੀਰ ਦਾ ਪਾਣੀ ਬਣ ਜਾਂਦਾ। ਇਹ ਕਹਿ ਲਓ ਵੀ ਕਾਮ ਅਤੇ ਕ੍ਰੋਧ, ਗੁੱਸਾ ਅਤੇ ਵਾਸ਼ਨਾ, ਜਿਹੜਾ ਬੰਦਾ ਕਾਮ ਵਿੱਚ ਬਹੁਤਾ ਧੱਕੇ ਖਾਂਦਾ ਫਿਰਦਾ ਹੈ ਅਤੇ ਜਿਹਨੂੰ ਗੁੱਸਾ ਜ਼ਿਆਦਾ ਚੜ੍ਹਦਾ ਹੈ, ਉਹ ਬੰਦੇ ਦਾ ਸਰੀਰ ਪਾਣੀ ਹੋ ਜਾਂਦਾ, ਇੱਦਾਂ ਕਹਿ ਲਓ ਵੀ ਨਿਕੰਮਾ ਹੋ ਜਾਂਦਾ, ਕਿਸੇ ਨਹੀਂ ਕੰਮ ਦਾ ਰਹਿੰਦਾ। ਅਤੇ ਇਹਨਾਂ ਦੋਨਾਂ ਚੀਜ਼ਾਂ 'ਤੇ ਕੰਟਰੋਲ ਕਰਨਾ ਬੜਾ ਲਾਜ਼ਮੀ ਹੈ। ਉਹ ਕਾਂ ਸਾਨੂੰ ਹਮੇਸ਼ਾ ਠੁੰਗੇ ਮਾਰਦਾ ਹੀ ਰਹਿੰਦਾ, ਮਾਰਦਾ ਹੀ ਰਹਿੰਦਾ ਹੈ, ਅਤੇ ਸੱਚੇ ਪਾਤਸ਼ਾਹ ਸਾਡੇ 'ਤੇ ਮਿਹਰ ਕਰਨ, ਉਹ ਸਾਡੀ ਸੁਰਤ ਵਿੱਚ ਨਾ ਵੜੇ। ਇਹ ਮੇਰੇ ਜਿਹੜੇ ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਇਹ ਸੁਰਤ ਸਾਡੀ ਬਚ ਜਾਏ, ਸਾਡੀ ਸੁਰਤ ਵਿੱਚ ਇਹ ਖਿੱਚ ਬਣੀ ਰਹੇ ਕਿ ਮਾਲਕਾ ਮੈਂ ਤੈਨੂੰ ਮਿਲਣਾ ਹੈ, ਇਹ ਮੇਰਾ ਮਨ ਕਿਹੜੇ ਪਾਸੇ ਤੁਰਿਆ ਜਾਂਦਾ, ਮੈਂ ਕਿਹੜੇ ਵਿਕਾਰਾਂ ਵਿੱਚ ਤੁਰ ਪਿਆ, ਬਸ ਮੈਂ ਤਾਂ ਜਿਉਣਾ ਹੈ, ਪਰ ਇਹ ਆਸ ਮੇਰੇ ਮਨ ਵਿੱਚ ਬੱਝੀ ਰਹੇ, ਕਹਿ ਰਵੇ ਦਾਸ ਆਸ ਲੱਗ ਜੀਵੋ, ਮੈਂ ਇਸ ਆਸ ਦੇ ਸਹਾਰੇ ਹੀ ਜਿਉਂ ਰਿਹਾ, ਮੈਂ ਕਿਹਦੇ ਸਹਾਰੇ ਜਿਉਂ ਰਿਹਾ, ਧਿਆਨ ਨਾਲ ਸਮਝਣਾ। ਹੁਣ ਵੇਖੋ ਇੱਕ ਹੈ ਨਾ ਕਿ ਮੈਂ ਤਾਂ ਬੱਚਿਆਂ ਦੇ ਸਹਾਰੇ ਬਸ ਤੁਰੇ ਫਿਰਦੇ, ਕਈ ਵਾਰੀ ਕਹਿ ਵੀ ਦਿੰਦੇ ਨਿਆਣਿਆਂ ਨੂੰ ਵੀ ਤੇਰੇ ਕਰਕੇ ਹੀ ਹੈ, ਬਸ ਤੇਰਾ ਬਣ ਜੇ ਸਾਰਾ ਕੁਛ, ਮੈਂ ਤਾਂ ਤੇਰੇ ਕਰਕੇ ਹੀ ਜਿਉਂਦਾ, ਇਹ ਕੀ ਆਸ ਹੈ। ਬਾਬਾ ਭਗਤ ਰਵਿਦਾਸ ਜੀ ਤਾਂ ਕਹਿੰਦੇ ਨੇ ਕਿ ਮੈਂ ਜਿਉਂਦਾ ਪਰ ਮੇਰੀ ਆਸ, ਮੈਂ ਤੇਰੀ ਆਸ 'ਚ ਜਿਉਂਦਾ, ਬਸ ਵੀ ਤੂੰ ਕਦੀ ਤਾਂ ਮੈਨੂੰ ਝਲਕਾਰਾ ਤੇਰਾ ਵੱਜੇਗਾ, ਕਦੀ ਕਦੀ ਨਾ ਕਦੀ ਤਾਂ ਬਸ। ਅਤੇ ਜਿਹੜਾ ਹੁਣ ਵੇਖੋ ਇਹ ਬਚਨ ਵੀ ਆਪਾਂ ਪੜ੍ਹਦੇ ਹਾਂ ਗੁਰੂ ਜੀ ਦਾ, ਸਗਲ ਭਵਨ ਕੇ ਨਾਇਕਾ ਇੱਕ ਛਿੰਨ ਦਰਸ਼ ਦਿਖਾਏ ਜੀਓ। ਹੁਣ ਜਰਾ ਕੁ ਸੋਚ ਕੇ ਵੇਖਿਓ ਵੀ ਇੱਕ ਛਿੰਨ ਦਾ ਕਿੱਦਾਂ ਕੁ ਵੱਡਾ ਫਾਇਦਾ ਹੋ ਜਾਏਗਾ, ਇੱਕ ਛਿੰਨ, ਇੰਨਾ ਹੀ ਕਹਿ ਲਓ ਵੀ ਅੱਖ ਚਮਕਣ ਦੇ ਸਮੇਂ 'ਚ ਇੰਨੇ ਨਾਲ ਕੀ ਹੋ ਜਾਏਗਾ, ਇੰਨਾ ਬਸ, ਇੰਨਾ ਅੱਖ ਬੰਦ ਕੀਤੀ ਖੋਲ ਲਈ, ਇਹ 'ਤੇ ਸਕਿੰਟ ਵੀ ਨਹੀਂ ਲੱਗਾ। ਇੱਕ ਛਿਣ ਨਾਲ ਕੀ ਹੋ ਜਾਂਦਾ, ਬੜਾ ਕੁਛ ਹੋ ਜਾਂਦਾ ਜੀ। ਕਿਵੇਂ ਸੁਣਿਓ, ਕਿਵੇਂ ਐਗਜੈਂਪਲ ਲਓ ਵੀ ਆਪਾਂ ਤੁਰੇ ਜਾ ਰਹੇ ਹਾਂ, ਰਾਤ ਕਾਲੀ ਰਾਤ ਹੈ ਅਤੇ ਬਿਜਲੀ ਲਿਸ਼ਕੀ, ਜਿਹੜੀ ਬਿਜਲੀ ਦੀ ਲਿਸ਼ਕ ਹੈ ਤਾਂ ਉਹ ਇੱਕ ਛਿਣ ਦੀ ਲਿਸ਼ਕ, ਬਸ ਇੱਦਾਂ ਹੀ ਹੈ, ਇੱਕਦਮ ਕੜਕੀ ਅਤੇ ਲਿਸ਼ਕੀ ਬਿਜਲੀ, ਪਰ ਉਹਨੇ ਸਾਨੂੰ ਸਾਡੀ ਉਹ ਮੰਜ਼ਿਲ ਵਿਖਾ ਦਿੱਤੀ। ਰਾਹ ਨਹੀਂ ਸੀ ਦਿਸਦਾ, ਜਿਵੇਂ ਬਿਲਕੁਲ ਨਹੀਂ ਸੀ ਪਤਾ ਲੱਗਦਾ ਵੀ ਸਹੀ ਜਾ ਰਹੇ ਹਾਂ ਕਿ ਗਲਤ ਜਾ ਰਹੇ ਹਾਂ, ਪਰ ਜਦੋਂ ਮਾੜਾ ਜਿਹਾ ਝਲਕਾਰਾ ਵੱਜਿਆ, ਬਿਜਲੀ ਲਿਸ਼ਕੀ ਅਤੇ ਕਲੀਅਰ ਹੋ ਗਿਆ ਵੀ ਸਹੀ ਜਾ ਰਹੇ, ਦੂਰ ਤੱਕ ਮੰਜ਼ਿਲ ਨਜ਼ਰ ਆ ਗਈ, ਬਸ ਕਮਾਲ ਦੀ ਗੱਲ ਹੋ ਗਈ। ਹੁਣ ਗਤੀ ਵੀ ਤੇਜ਼ ਹੋ ਗਈ ਅਤੇ ਦ੍ਰਿੜਤਾ ਵੀ ਆ ਗਈ, ਪਰਪੱਕਤਾ ਵੀ ਆ ਗਈ ਵੀ ਤੁਰੇ ਚੱਲੋ ਆਖੋ ਸਤਨਾਮ। ਜਿਹੜਾ ਇੱਕ ਛਿਣ ਦਰਸ਼ ਦਿਖਾਏ ਜੀ, ਇੱਕ ਛਿਣ ਵੀ ਗੱਲ ਛੋਟੀ ਨਹੀਂ, ਜਿਹੜਾ ਇੱਕ ਛਿਣ ਦਾ ਝਲਕਾਰਾ ਵੀ ਕਿਸੇ ਕਿਸੇ ਨੂੰ ਪੈਂਦਾ ਵੀ ਸਾਰਿਆਂ ਵਿੱਚ ਉਹੀ ਵਿਆਪਕ ਹੈ, ਸਭ ਘਟਾਂ ਵਿੱਚ ਉਹੀ ਵੱਸਦਾ ਹੈ, ਪਰਮਾਤਮਾ ਹਰ ਪਾਸੇ ਹਾਜ਼ਰ ਹੈ, ਜਿੱਦਾਂ ਕੋਈ ਆਪਣੇ ਆਪ ਨੂੰ ਉਸ ਹਾਜ਼ਰ ਦੀ ਹਜ਼ੂਰੀ ਵਿੱਚ ਮਹਿਸੂਸ ਕਰਦਾ ਹੈ, ਅਤੇ ਉਹ ਇੱਕ ਛਿਣ ਹੈ ਜਿਹੜਾ ਉਹ ਤੁਹਾਡੀ ਗਤੀ ਤੇਜ਼ ਕਰੇਗਾ, ਸਪੀਡ ਵੱਧ ਜਾਏਗੀ ਸਾਡੀ, ਅਸੀਂ ਡਾਵਾਂ ਡੋਲ ਸੀ, ਡਬਲ ਮਾਈਂਡਡ ਸੀ, ਹੁਣ ਸਿੱਧੇ ਜਾਵਾਂਗੇ, ਸਟਰੇਟ ਜਾਵਾਂਗੇ, ਕਿਉਂਕਿ ਹੁਣ ਇੱਕਦਮ ਸਮਝ ਆ ਗਈ ਵੀ ਕੁਛ ਹੈ, ਫਿਰ ਬੰਦਾ ਸਿੱਧਾ ਤੁਰਦਾ, ਇਹਦੇ ਨਾਲ ਦ੍ਰਿੜਤਾ ਆ ਜਾਂਦੀ ਹੈ ਬਹੁਤ ਵੱਡੀ। ਅਤੇ ਚੇਤਾ ਰੱਖੋ ਜੀ, ਇਹ ਜੇ ਝਲਕਾਰਾ ਪੈ ਜੇ ਫਿਰ ਇੱਕ ਆਸ ਰਹਿ ਜਾਣੀ ਚਾਹੀਦੀ, ਬੱਚੇ ਪਾਲੀਏ ਫਰਜ਼ ਨਿਭਾਈਏ, ਮਾਲਕ ਜੀ ਤੇਰੇ ਦੋ ਦਿੱਤੇ ਹੋਏ ਨੇ, ਦੋ ਦੋ ਇਹ ਹੈ ਤੇਰੇ ਨੇ, ਡਿਊਟੀ ਤੂੰ ਮੇਰੀ ਲਾਈ ਹੈ ਵੀ ਦੋ ਤੂੰ ਪਾਲ, ਪਾਲਣ ਦੀ ਡਿਊਟੀ ਮੇਰੀ ਲਾਈ ਹੈ ਤੇਰੇ, ਆਚਾਰ ਦਿੱਤੇ ਨੇ ਇਹ ਪਾਲਣ ਦੀ ਡਿਊਟੀ ਮੇਰੀ ਹੈ, ਮੈਂ ਆਪਣੀ ਡਿਊਟੀ ਨੂੰ ਸਹੀ ਕਰਾਂ, ਆਪਣੀ ਡਿਊਟੀ ਆਪਣਾ ਫਰਜ਼ ਮੈਂ ਨਿਭਾਵਾਂ, ਪਰ ਹੈ ਇਹ ਤੇਰੇ ਹੈ। ਅਤੇ ਇਹ ਆਪਣੇ ਫਰਜ਼ ਅਸੀਂ ਨਿਭਾਉਂਦੇ ਰਹੀਏ, ਪਰ ਆਸ ਇਹ ਨਾ ਛੱਡੀਏ ਕਿ ਮੈਂ ਆਸ ਜਿਹੜੀ ਹੈ ਉਹ ਤੇਰੇ ਕਰਕੇ ਜਿਉਂਦਾ, ਕਦੀ ਨਾ ਕਦੀ, ਕਦੀ ਨਾ ਕਦੀ, ਬਸ ਮੇਰੀ ਪਰਪੱਕਤਾ ਬਣੇ ਵੀ ਜਿਹੜਾ ਕਦੀ ਕਦੀ ਮਾੜਾ ਮਾੜਾ ਉਹ ਹੁਣ ਸਦਾ ਵਾਸਤੇ ਵੀ ਆਨੰਦ ਬਣ ਸਕਦਾ। ਜੇ ਇੱਕ ਸੈਕਿੰਡ ਮਿਲ ਗਿਆ ਤਾਂ ਇਹਦਾ ਮਤਲਬ ਇੱਕ ਛਿਣ ਮਿਲਿਆ, ਇੱਕ ਪਲ ਵੀ ਮਿਲੇਗਾ, ਇੱਕ ਘੜੀ ਵੀ ਮਿਲੇਗੀ, ਫਿਰ ਇੱਕ ਪੈਰ ਵੀ ਮਿਲ ਸਕਦਾ, ਫਿਰ ਹੌਲੀ ਹੌਲੀ ਇੱਕ ਦਿਨ ਵੀ ਮਿਲੇਗਾ, ਇੱਕ ਮਹੀਨਾ ਵੀ ਮਿਲ ਸਕਦਾ, ਫਿਰ ਸਾਰੀ ਜ਼ਿੰਦਗੀ ਵੀ ਉਹ ਉਸ ਰਸ ਵਿੱਚ ਬੰਦਾ ਰਹਿ ਸਕਦਾ। ਪਰ ਇਹ ਆਸ ਰੱਖੇ, ਕਿਉਂਕਿ ਮਾਲਕ ਸਦਾ ਹੀ ਮਿਹਰਬਾਨ ਹੈ ਭਾਈ, ਪਰਮਾਤਮਾ ਸਦਾ ਹੀ ਮਿਹਰਬਾਨ ਹੈ, ਸਾਰਿਆਂ ਦੇ ਉੱਤੇ ਕਿਰਪਾ ਕਰਦਾ, ਸਾਚਾ ਸਾਹਿਬ ਸਦ ਮਿਹਰਬਾਨ, ਉਹ ਸਦਾ ਹੀ ਮਿਹਰਬਾਨ ਹੈ। ਹੁਣ ਜਿੱਦਾਂ ਨੋਰਮਲ ਜੀ ਗੱਲ ਹੈ, ਹੁਣ ਆਪਾਂ ਇੱਥੇ ਆ ਕੇ ਅਰਦਾਸ ਕਰਦੇ ਹਾਂ, ਵੇਖੋ ਗੁਰੂ ਜੀ ਸਾਡੇ 'ਤੇ ਕਿਰਪਾ ਕਰੋ, ਸਾਡੇ 'ਤੇ ਕਿਰਪਾ ਕਰੋ, ਹੁਣ ਆ ਜਿੰਨੇ ਗੁਰਬਾਣੀ ਦੇ ਸ਼ਬਦ ਨੇ ਸਾਡੇ 'ਤੇ ਕਿਰਪਾ ਹੀ ਹੈ, ਅਕਲ ਹੀ ਦੇ ਰਹੇ ਨੇ ਮਹਾਰਾਜ, ਗਿਆਨ ਹੀ ਦੇ ਰਹੇ ਨੇ। ਹੁਣ ਵੇਖੋ ਧਰਤੀ ਦੇ ਉੱਤੇ ਨਾ ਜੀ, ਕੁਛ ਬਰਤਨ ਅਤੇ ਉੱਪਰ ਨੂੰ ਮੂੰਹ ਹੈ, ਉਹਨਾਂ ਦਾ ਸਿੱਧੇ ਨੇ, ਬਰਤਨ ਸਿੱਧੇ ਹੈ, ਅਤੇ ਉਹ ਭਰ ਗਏ ਪਾਣੀ ਨਾਲ, ਬੱਦਲ ਮੀਂਹ ਪੈ ਰਿਹਾ ਅਤੇ ਭਰ ਗਏ, ਪਰ ਇੱਕ ਬਰਤਨ ਉਹ ਹੈ ਜਿਹੜਾ ਮੂਧਾ ਪਿਆ, ਅਤੇ ਮੂਧਾ ਪਿਆ ਬਰਤਨ ਪਤਾ ਕੀ ਕਹੀ ਜਾਂਦਾ ਹੈ, ਇੱਦਾਂ ਕਹੀ ਜਾਂਦਾ ਹੈ, ਬੱਦਲ ਸਾਹਿਬ ਜੀ ਮੇਰੇ 'ਤੇ ਕਿਰਪਾ ਕਰ ਦਿਓ, ਬੱਦਲ ਜੀ ਮੇਰੇ 'ਤੇ ਕਿਰਪਾ ਕਰ ਦਿਓ, ਅਤੇ ਬੱਦਲ ਪਤਾ ਕੀ ਕਹੇਗਾ, ਓਏ ਕਮਲਿਆ ਮੈਂ ਤਾਂ ਕਿਰਪਾ ਕਰੀ ਜਾਂਦਾ, ਤੂੰ ਸਿੱਧਾ ਹੋ ਆਖੋ ਸਤਨਾਮ, ਮੈਂ ਤਾਂ ਕਿਰਪਾ ਕਰੀ ਹੋਈ ਜਾਂਦਾ, ਤੂੰ ਸਿੱਧਾ ਹੋ, ਵੀ ਮੈਂ ਤਾਂ ਮੀਂਹ ਪਾਈ ਹੋਈ ਜਾਂਦਾ ਸਾਰਿਆਂ 'ਤੇ, ਤੂੰ ਸਿੱਧਾ ਨਹੀਂ ਹੁੰਦਾ। ਹੁਣ ਜਦੋਂ ਮੰਨ ਲਓ ਆਪਾਂ ਸ਼ਬਦ ਪੜ੍ਹ ਰਹੇ ਹਾਂ, ਕਿਰਪਾ ਤਾਂ ਸਾਰਿਆਂ 'ਤੇ ਆਉਂਦੀ ਹੈ, ਪਰ ਬੰਦਾ ਜੇ ਆਪ ਹੀ ਸਿੱਧਾ ਨਹੀਂ, ਅਤੇ ਫਿਰ ਕਵੇ ਕਿਰਪਾ ਕਰ ਦਿਓ, ਕਿਰਪਾ ਕੀ ਕਰ ਦਿਓ, ਕਿਰਪਾ ਤਾਂ ਸਭ 'ਤੇ ਹੋ ਰਹੀ ਹੈ। ਜਦੋਂ ਗੁਰਬਾਣੀ ਦਾ ਹੁਕਮਨਾਮਾ ਸੁਣਦੇ ਹਾਂ ਤਾਂ ਸਾਰਿਆਂ 'ਤੇ ਕਿਰਪਾ ਹੁੰਦੀ ਹੈ, ਆਹ ਲਫ਼ਜ਼ ਜਦੋਂ ਆਪਾਂ ਸੁਣਦੇ ਹਾਂ ਸਾਧ ਸੰਗਤ 'ਚ ਆ ਕੇ ਵੀ ਗੁਰੂ ਜੀ ਕਹਿੰਦੇ ਨੇ ਸ਼ਰਾਬ ਨਹੀਂ ਪੀਣੀ ਚਾਹੀਦੀ, ਹੁਣ ਇਹ ਤਾਂ ਕਿਰਪਾ ਹੋ ਗਈ। ਹੁਣ ਜੇ ਬੰਦਾ ਆਪ ਹੀ ਸਿੱਧਾ ਨਹੀਂ ਹੁੰਦਾ, ਵੀ ਤੂੰ ਸਿੱਧਾ ਹੋ ਅਤੇ ਬਖਸ਼ਿਸ਼, ਇਹ ਗੁਰੂ ਜੀ ਦਾ ਬਚਨ ਆਪਣੇ ਅੰਦਰ ਲੈ ਜਾ, ਆਹ ਭਾਂਡਾ ਹੈ, ਆਹ ਖੋਪੜੀ ਨੂੰ ਸਿੱਧੀ ਕਰ, ਪੁੱਠੇ ਦਿਮਾਗ ਨੂੰ ਇਹਨੂੰ ਠੀਕ ਕਰਕੇ ਸਿੱਧਾ ਤਾਂ ਹੋ, ਵੀ ਸਤਿਗੁਰੂ ਜੀ ਸੱਤ ਕਹਿੰਦੇ ਆ, ਆਹ ਲੈ ਮੇਰੇ 'ਤੇ ਕਿਰਪਾ ਕਰਤੀ, ਅੱਜ ਤੋਂ ਬਾਅਦ ਆਹ ਕੰਮ ਛੱਡਿਆ, ਆਹ ਗਲਤੀਆਂ ਮੈਂ ਅੱਜ ਤੋਂ ਬਾਅਦ ਨਹੀਂ ਕਰਨੀਆਂ। ਜਿੱਦਾਂ ਹੁਣ ਮੰਨ ਲਓ ਆਪਾਂ ਆਹ ਬਚਨ ਪਹਿਲਾਂ ਹੀ ਪੜ੍ਹਿਆ, ਵੀ ਕਾਮ ਕ੍ਰੋਧ ਕਾਇਆ ਕੋ ਗੱਲ, ਵੀ ਭਾਈ ਗੁੱਸਾ ਜ਼ਿਆਦਾ ਚੜ੍ਹਦਾ, ਕੰਟਰੋਲ ਕਰਨਾ, ਫਿਰ ਕੀ ਹੋ ਗਿਆ ਹੁਣ ਇਹ ਨਹੀਂ ਪਤਾ ਇੱਥੇ ਬੈਠਿਆਂ ਬੈਠਿਆਂ ਹੀ ਕੋਈ ਬੰਦਾ ਮਾੜਾ ਜਿਹਾ ਫਸ ਕੇ ਜੇ ਵਿੱਚ ਬਹਿਣ ਲੱਗੇ ਤਾਂ ਆਪਾਂ ਉਹਨੂੰ ਕੂਹਣੀਆਂ ਮਾਰਨ ਲੱਗ ਜੀ ਇੱਥੇ ਚੜ ਗਿਆ ਗੁੱਸਾ ਵੀ ਹੋ ਸਿੱਧਾ ਫਿਰ ਬਖਸ਼ਿਸ਼ ਤਾਂ ਸਾਰਿਆਂ 'ਤੇ ਜੇ ਅਸੀਂ ਭਾਂਡਾ ਮੁੱਧਾ ਮਾਰ ਕੇ ਬੈਠਿਆਂ ਫਿਰ ਉਹਦਾ ਕੀ ਕਸੂਰ ਹੈ ਉਹ ਤਾਂ ਸਾਰਿਆਂ 'ਤੇ ਕਿਰਪਾ ਕਰਦਾ ਹੈ
ਮਿਹਰਬਾਨ 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 ਜੀ ਸਾਹਿਬ ਮੇਰਾ ਮਿਹਰਬਾਨ ਮਿਹਰਬਾਨ ਜੀ
ਗੱਜ ਕੇ ਸਿੰਘੋ
ਸਾਹਿਬ ਮੇਰਾ ਮਿਹਰਬਾਨ
ਗੱਲ ਕਰਦੇ ਸੀ ਕਿ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕਹੋ ਦੇਹ ਦਾ ਤੂੰ ਕਾਹੇ ਡੋਲੈ ਪ੍ਰਾਨੀਆਂ ਤੁਧ ਰੱਖੇਗਾ ਸਿਰਜਣ ਹਾਰ ਤੂੰ ਡੋਲਦਾ ਕਿਉਂ ਹੈ ਉਹਦੇ 'ਤੇ ਟੇਕ ਰੱਖ ਐਡੇ ਵੱਡੇ ਨਾਲ ਜਦੋਂ ਪਿਆਰ ਕਰੇਗਾ ਅਤੇ ਮਾਲਕ ਨਾਲ ਜਦੋਂ ਸਾਡੀ ਪ੍ਰੀਤ ਪੈ ਗਈ ਨਾ ਤੁਮ ਡੋਲੋ ਜਦੋਂ ਤੂੰ ਨਹੀਂ ਡੋਲਣਾ ਨਾ ਹਮ ਗਿਰਤੇ ਤੂੰ ਐਡਾ ਵੱਡਾ ਹੈ ਵੀ ਮੇਰਾ ਤੇਰੇ ਨਾਲ ਪਿਆਰ ਪੈ ਗਿਆ ਤੂੰ ਕਦੇ ਡੋਲਣਾ ਨਹੀਂ ਅਤੇ ਮੈਂ ਕਦੇ ਗਿਰਨਾ ਨਹੀਂ ਸੁਣੋ ਬਈ ਸੁਣੋ ਜਿੱਥੇ ਕਿਤੇ ਅਸੀਂ ਆਸ ਰੱਖ ਕੇ ਬੈਠੇ ਹਾਂ ਜਿੱਥੇ ਸਾਡਾ ਕਨੈਕਸ਼ਨ ਹੋਇਆ ਹਰ ਬੰਦਾ ਡੋਲਦਾ ਹੈ ਪਰ ਜੇ ਨਿਰਭਉ ਜਪੈ ਸਗਲ ਭਉ ਮਿਟੈ ਜੇ ਏਡੇ ਵੱਡੇ ਪਰਮਾਤਮਾ ਨਾਲ ਉਹਦੇ ਨਾਲ ਸਾਡਾ ਕਨੈਕਸ਼ਨ ਬਣ ਗਿਆ ਉਹਦੇ ਨਾਲ ਜੇ ਸਾਡਾ ਪਿਆਰ ਪੈ ਗਿਆ ਮੇਰੇ ਮਾਲਕ ਜੀ ਤੂੰ ਮੇਰੋ ਮੇਰ ਪਰਬਤ ਸਵਾਮੀ ਤੂੰ ਮੇਰਾ ਵੱਡਾ ਸਹਾਰਾ ਹੈ ਓਟ ਗਹੀ ਮੈਂ ਤੇਰੀ ਓਟ ਵਿੱਚ ਤੇਰੇ ਆਸਰੇ ਜਿਉਂਦਾ ਮੈਂ ਬਸ ਉਹਦਾ ਜਦੋਂ ਅਸੀਂ ਆਸਰਾ ਤੱਕ ਲਿਆ ਨਾ ਤੂੰ ਡੋਲੋ ਤੂੰ ਕਦੇ ਡੋਲਣਾ ਨਹੀਂ ਨਾ ਹਮ ਗਿਰਤੇ ਰੱਖ ਲਈ ਨਹੀਂ ਹਰ ਮੇਰੀ ਤੂੰ ਕਦੇ ਡੋਲਣਾ ਨਹੀਂ ਮੈਂ ਕਦੇ ਗਿਰਨਾ ਨਹੀਂ ਮੇਰਾ ਪਿਆਰ ਹੀ ਤੇਰੇ ਨਾਲ ਪੈ ਗਿਆ ਕਨੈਕਸ਼ਨ ਮੇਰਾ ਤੇਰੇ ਨਾਲ ਜੁੜ ਗਿਆ ਇਸ ਕਰਕੇ ਪਰਮਾਤਮਾ ਨਾਲ ਜਦੋਂ ਸਾਡਾ ਮਨ ਜੁੜਦਾ ਹੈ ਅਸਲ ਵਿੱਚ ਅਸੀਂ ਉਸ ਦਿਨ ਹੀ ਖੁਸ਼ ਹੁੰਦੇ ਹਾਂ ਅਸਲ ਆਨੰਦ ਸਾਡੀ ਜ਼ਿੰਦਗੀ ਦਾ ਹੋ ਉਹਨਾਂ ਚਿਰ ਅਸੀਂ ਜਿੱਥੇ ਕਿਤੇ ਮਰਜ਼ੀ ਭਟਕਦੇ ਰਹੀਏ ਉਹਨਾਂ ਚਿਰ ਗੱਲ ਨਹੀਂ ਬਣੇਗੀ ਹੌਲੀ 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 ਆਪਣੀ ਸੁਰਤ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰੀਏ ਖੜੀਏ ਨਾ ਬਸ ਜਿਵੇਂ ਅਸੀਂ ਹੁਣ ਆ ਧਾਰਨਾ ਪੜ੍ਹਦੇ ਹਾਂ ਠੀਕ ਹੈ ਕਨੈਕਸ਼ਨ ਬਣਾਈਏ ਹੌਲੀ ਹੌਲੀ ਗੁਰੂ ਜੀ ਦੇ ਬਚਨਾਂ ਨੂੰ ਸਮਝ ਕੇ ਬਸ ਕਿਵੇਂ ਨਾ ਕਿਵੇਂ ਅਸੀਂ ਉੱਥੇ ਪਹੁੰਚੀਏ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ ਜਾਨੀ ਅੜਾ ਹਰ ਜਾਨੀ ਅੜਾ ਨੈਣ ਅਲੋਇੜਾ ਹਰ ਜਾਨੀ ਅੜਾ ਨੈਣ ਅਲੋਇਆ ਘੱਟ ਘੱਟ ਸੋਇਆ ਸਾਰਿਆਂ 'ਚ ਵਸਿਆ ਜਿਹੜਾ ਅਤ ਅੰਮ੍ਰਿਤ ਪ੍ਰੈ ਗੂੜਾ ਨਾਲ ਉਹ ਬੰਦਾ ਲਹਿ ਨਾ ਸਕੰਦਾ ਹੈ ਨੇੜੇ ਹੀ ਹੈ ਸਵਾਦ ਕਿਉਂ ਨਹੀਂ ਆਉਂਦਾ ਸਵਾਓ ਨਾ ਜਾਣਾ ਮੂੜਾ ਇਹ ਮੂਰਖ ਨੂੰ ਸਵਾਦ ਆਉਂਦਾ ਕਿਉਂ ਨਹੀਂ ਮਾਇਆ ਮੱਦ ਮਾਤਾ ਮਾਇਆ ਦਾ ਨਸ਼ਾ ਹੈ ਮਾਇਆ ਮੱਦ ਮਾਤਾ ਹੋਛੀ ਬਾਤਾਂ ਤਾਂ ਹੀ ਹੋਛੀਆਂ ਗੱਲਾਂ ਕਰਦਾ ਬੇਤੁਕੀਆਂ ਗੱਲਾਂ ਕਰਦਾ ਹੰਕਾਰ ਵਿੱਚ ਬੋਲਦਾ, ਮਾਇਆ ਦੇ ਨਸ਼ੇ ਵਿੱਚ ਹੈ। ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਣ ਨਾ ਜਾਈ ਭਰਮ ਧੜਾ, ਕਹੋ ਨਾਨਕ ਗੁਰ ਬਿਨ ਨਹੀਂ ਸੂਝੈ। ਕਹਿੰਦੇ ਹੈ ਬਿਲਕੁਲ ਨੇੜੇ, ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਹਰ ਸਾਜਨ ਸਭ ਕਹਿ ਨਿਕਟ ਖੜਾ ਹੈ। ਕਹਿੰਦੇ ਬਿਲਕੁਲ ਨੇੜੇ, ਪਰ ਜਿੰਨਾ ਚਿਰ ਗੁਰਬਾਣੀ ਦਾ ਗਿਆਨ ਨਾ ਲਵੇਗਾ, ਜਿੰਨਾ ਚਿਰ ਗੁਰਬਾਣੀ ਨਾਲ ਜੁੜਦਾ ਨਹੀਂ, ਉਹਨਾਂ ਚਿਰ ਬਹੁਤ ਨੇੜੇ ਵਾਲਾ ਪਰਮਾਤਮਾ ਵੀ ਨਜ਼ਰ ਨਹੀਂ ਆਉਣਾ। ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ, ਅਸੀਂ ਉਹਨੂੰ ਦੂਰ ਹੀ ਜਾਣਾਂਗੇ। ਅਤੇ ਜਦੋਂ ਅਸੀਂ ਗੁਰਬਾਣੀ ਨਾਲ ਜੁੜ ਗਏ, ਗੁਰਬਾਣੀ ਨਾਲ ਸਾਡੀ ਸਾਂਝ ਬਣ ਗਈ, ਗੁਰਬਾਣੀ ਨਾਲ ਸਾਡਾ ਪਿਆਰ ਪੈ ਗਿਆ, ਫਿਰ ਅਸਲ ਕਨੈਕਸ਼ਨ ਬਣੇਗਾ, ਫਿਰ ਅਸਲ ਵਿੱਚ ਆਨੰਦ ਆਉਣਾ। ਫਿਰ ਉਹ ਐਸਾ ਰੰਗ ਹੈ, ਲਾਲ ਰੰਗ ਤਿਸ ਕੌ ਲੱਗਾ ਜਿਸ ਕੇਵਲ ਭਾਗਾ, ਮਹਿਲਾ ਕਦੇ ਨਾ ਹੋਵੇ ਨਹਿ ਲੱਗੇ ਦਾਗਾ। ਉਹ ਫਿਰ ਐਸਾ ਰੰਗ ਚੜ੍ਹੇਗਾ, ਫਿਰ ਬੰਦਾ ਹੋਰ ਪਾਸੇ ਨਹੀਂ ਫਸਦਾ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆ, ਮੁੜ ਕੇ ਕੋਈ ਅੱਖ ਥੱਲੇ ਨਹੀਂ ਆਉਂਦਾ। ਉਹਦੇ ਨਾਲ ਜਦੋਂ ਕਨੈਕਸ਼ਨ ਬਣ ਜਾਏ, ਫਿਰ ਮਾੜੀਆਂ ਮੋਟੀਆਂ ਗੱਲਾਂ ਪਸੰਦ ਨਹੀਂ ਆਉਂਦੀਆਂ। ਫਿਰ ਐਸਾ ਆਨੰਦ ਆਉਂਦਾ ਹੈ, ਐਸਾ ਰਸ ਆਉਂਦਾ ਹੈ। ਬਾਕੀ ਸਾਰੇ ਰਸ ਜਿਹੜੇ ਨੇ ਨਾ, ਉਹ ਫਿੱਕੇ ਫਿੱਕੇ ਲੱਗਣ ਲੱਗ ਪੈਂਦੇ ਆ। ਪਰ ਸਤਿਗੁਰੂ ਇਹ ਸਾਡੇ 'ਤੇ ਕਿਰਪਾ ਕਰਨ ਵੀ ਗੁਰਬਾਣੀ ਨਾਲ ਜੁੜ ਕੇ ਸਾਡਾ ਪਰਮਾਤਮਾ ਨਾਲ ਕਨੈਕਸ਼ਨ ਬਣ ਜਾਵੇ, ਬਸ ਇਹ ਕਿਰਪਾ ਹੋ ਜਾਵੇ, ਅਤੇ ਸਾਰਿਆਂ ਦੇ ਵਿੱਚ ਵਸਿਆ ਸਾਨੂੰ ਨਜ਼ਰ ਆਉਣ ਲੱਗ ਪਵੇ। ਸਤਿਗੁਰੂ ਜੀ ਨੇ ਵੀ ਇਸੇ ਤਰ੍ਹਾਂ ਦੀ ਕਿਰਪਾ ਹੀ ਕੀਤੀ ਹੈ। ਇਤਿਹਾਸ ਪੜ੍ਹ ਕੇ ਵੇਖਦੇ ਹਾਂ, ਜਦੋਂ ਜਿਵੇਂ ਹੁਣ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਦੋਂ ਗੋਬਿੰਦ ਰਾਏ ਜੀ ਪਟਨਾ ਸਾਹਿਬ ਵਿੱਚ ਸਨ, ਅਤੇ ਉੱਥੇ ਦੇ ਰਹਿਣ ਵਾਲਾ ਰਾਜਾ ਫਤਿਹ ਚੰਦ ਮੈਣੀ, ਉਹਦੀ ਰਾਣੀ ਨੂੰ ਵੀ ਮੈਣੀ ਕਹਿ ਦਿੰਦੇ ਸੀ ਸਾਰੇ, ਰਾਣੀ ਮੈਣੀ ਵੀ ਕਹਿੰਦੇ ਸੀ ਸਾਰੇ, ਅਤੇ ਬੱਚਾ ਨਹੀਂ ਸੀ, ਕੋਈ ਔਲਾਦ ਨਹੀਂ ਸੀ। ਆਮ ਸੰਸਾਰੀ ਲੋਕਾਂ ਦੇ ਅੰਦਰ ਇਹ ਚੀਜ਼ ਹੁੰਦੀ ਹੋਈ ਹੈ ਵੀ ਕੋਈ ਨਾ ਕੋਈ ਸਤਿਗੁਰੂ ਕਿਰਪਾ ਕਰਨ, ਸਾਡੇ ਬੱਚਾ ਹੋਵੇ, ਸਾਡੇ ਪੁੱਤ ਹੋਵੇ। ਇੱਥੋਂ ਤੱਕ ਵੀ ਕਈ ਵਾਰੀ ਮੈਂ ਸੁਣਿਆ ਆਮ ਘਰਾਂ ਦੇ ਵਿੱਚ, ਅਤੇ ਸਾਹਮਣੇ ਧੀ ਖੜੀ ਹੋਵੇ, ਧੀ ਦੇ ਸਾਹਮਣੇ ਕਹਿਣਗੇ ਬਾਬਾ ਜੀ ਪਹਿਲਾਂ ਬੇਟੀ ਹੈ, ਕੋਈ ਕਿਰਪਾ ਹੋ ਜਾਵੇ, ਕੋਈ ਮਿੱਠੀ ਮੁਰਾਦ ਮਿਲ ਜਾਵੇ। ਮਿੱਠੀ ਮੁਰਾਦ ਬੱਚੀ ਦੇ ਸਾਹਮਣੇ ਕਹਿ ਰਹੇ ਹੁੰਦੇ ਆ ਵੀ ਉਹ ਮਿੱਠੀ ਮੁਰਾਦ, ਇਹਦਾ ਮਤਲਬ ਇਹ ਕੌੜੀ ਹੈ ਕੋਈ, ਜੇ ਉਹ ਮਿੱਠੀ ਮੰਗਦੇ ਹੋ ਇਹ ਜ਼ਹਿਰ ਹੈ ਕੋਈ। ਸਾਹਮਣੇ ਧੀ ਖੜੀ ਹੈ, ਅਤੇ ਅਸੀਂ ਕਹਿੰਦੇ ਹਾਂ ਵੀ ਧੀਆਂ ਤਰੱਕੀ ਕਰਨਗੀਆਂ, ਕਿੱਥੋਂ ਕਰਨਗੀਆਂ? ਜਦੋਂ ਅਸੀਂ ਇਹ ਗੱਲਾਂ ਨੋਰਮਲ ਘਰਾਂ ਦੇ ਵਿੱਚ ਕਰੀ ਜਾਂਦੇ ਹਾਂ, ਸਾਹਮਣੇ ਬੈਠੀ ਧੀ ਸਾਹਮਣੇ ਵੀ ਇਹ ਗੱਲ ਕਹੀ ਜਾਂਦੇ ਹਾਂ ਪੁੱਤਰ ਹੋ ਜਾਏ ਸਾਡੇ, ਬਸ ਉਹਦੇ ਸਾਹਮਣੇ ਕਿਉਂ ਕਹਿ ਰਹੇ ਹੋ ਤੁਸੀਂ? ਉਹਨੂੰ ਧੀ ਨੂੰ ਤਾਂ ਕੌਨਫੀਡੈਂਸ ਹੋਣਾ ਚਾਹੀਦਾ, ਉਹਨੂੰ ਇਹ ਕਿਹਾ ਕਰੋ ਤੂੰ ਸਾਡੇ ਕਈ ਪੁੱਤਰਾਂ ਤੋਂ ਵੱਧ ਕੇ ਹੈ, ਜਿਹੜੇ ਇਕੱਲੀ ਧੀ ਵੀ ਹੈ। ਇੱਦਾਂ ਹੀ ਕਿਉਂ ਵੀ ਤੂੰ ਸਾਡੇ ਕਈ ਪੁੱਤਾਂ ਤੋਂ ਵੱਧ ਕੇ ਹੈ, ਅਸੀਂ ਖੁਸ਼ ਹਾਂ। ਉਹ ਹਰ ਵੇਲੇ ਹੀ ਰੋਂਦੀ ਰਹਿੰਦੀ ਹੈ, ਮਾਂ ਪਿਓ ਨੂੰ ਵੇਖ ਕੇ ਉਹ ਵੀ ਵਿਚਾਰੀ ਰੋ ਰੋ ਕੇ ਕਹੇਗੀ ਵੀ ਮੇਰੇ ਭਰਾ ਜੇ ਮੇਰੇ ਮਾਂ ਪਿਓ ਖੁਸ਼ ਹੋ ਜਾਣ, ਕਿਵੇਂ ਨਾ ਕਿਵੇਂ ਖੁਸ਼ ਹੋ ਜਾਣ, ਕਿਵੇਂ ਨਾ ਕਿਵੇਂ ਸੁਣੋ ਇੱਧਰ ਗੱਲ, ਕਿਵੇਂ ਨਾ ਕਿਵੇਂ ਖੁਸ਼ ਹੋ ਜਾਣ ਵੀ ਸਾਡਾ ਜਿਹੜਾ ਬਾਕੀ ਦਾ ਪਰਿਵਾਰ ਹੈ ਉਹ ਕਿਵੇਂ ਨਾ ਕਿਵੇਂ ਖੁਸ਼ ਹੋ ਜਾਏ ਵੀ ਮੈਂ ਤਾਂ ਹਾਂ ਅਤੇ ਨਾ ਹੋਇਆ ਵਰਗੀ ਹਾਂ, ਮੈਨੂੰ ਤਾਂ ਸਮਝਦੇ ਕੁਛ ਨਹੀਂ। ਕਦੇ ਕਿਤੇ ਜਾ ਕੇ ਅਰਦਾਸ ਕਰਦੇ ਆ, ਕਦੇ ਕਿਤੇ ਜਾ ਕੇ ਅਰਦਾਸ ਕਰਦੇ ਆ, ਮੈਂ ਹੈ ਵੀ ਹਾਂ ਨਾ ਹੋਇਆ ਵਰਗੀ। ਕਦੇ ਵੀ ਬੱਚੀ ਦੇ ਸਾਹਮਣੇ ਇੱਦਾਂ ਨਾ ਕਹੋ, ਉਹਨੂੰ ਇਹੀ ਹੌਸਲਾ ਦਿਆ ਕਰੋ ਤੇਰੇ ਵਰਗਾ ਕੋਈ ਨਹੀਂ। ਅਤੇ ਗੋਬਿੰਦ ਰਾਏ ਜੀ ਨੂੰ ਉਦੋਂ ਜਦੋਂ ਉੱਥੇ ਦੇ ਰਹਿਣ ਵਾਲੇ ਇੱਕ ਪੰਡਿਤ ਦੇ ਕੋਲ, ਉਹਦਾ ਜ਼ਿਕਰ ਕਈ ਵਾਰੀ ਦੀਵਾਨ ਵਿੱਚ ਕੀਤਾ ਹੈ, ਸ਼ਿਵਦੱਤ ਪੰਡਿਤ ਕੋਲ ਜਾਇਆ ਕਰਨ। ਸ਼ਿਵਦੱਤ ਨੂੰ ਕਲਗੀਧਰ ਜੀ ਮਿਲੇ ਸੀ। ਸ਼ਿਵਦੱਤ ਪੰਡਿਤ ਪੁਜਾਰੀ ਸੀ ਰਾਮ ਦਾ, ਅਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹਨੇ ਬਚਨ ਸੁਣੇ ਗੋਬਿੰਦ ਰਾਏ ਜੀ ਦੇ, ਛੋਟੀ ਉਮਰ ਦੇ ਵਿੱਚ ਹੀ ਬਾਣੀ ਸੁਣੀ, ਬਚਨ ਸੁਣੇ, ਅਤੇ ਉਹ ਮੋਹਿਤ ਹੋ ਗਿਆ, ਨਿਹਾਲ ਹੋ ਗਿਆ ਸੀ। ਅਤੇ ਜਦੋਂ ਇਹਨਾਂ ਨੇ ਜਾ ਕੇ ਬੇਨਤੀ ਕੀਤੀ ਵੀ ਪੰਡਿਤ ਜੀ ਸਾਨੂੰ ਤੁਸੀਂ ਦੱਸੋ ਵੀ ਸਾਡੇ ਬੱਚਾ ਹੋਏਗਾ ਕੋਈ, ਉਹ ਕਹਿਣ ਲੱਗਾ ਗੋਬਿੰਦ ਰਾਏ ਜੀ ਨੂੰ ਮਿਲੋ, ਬਸ ਉਹਨਾਂ ਨੂੰ ਬੇਨਤੀ ਕਰੋ। ਫਿਰ ਰਾਣੀ ਰੋਜ਼ ਅਰਦਾਸ ਕਰਦੀ ਰਹੀ, ਘੁੰਗਣੀਆਂ ਬਣਾ ਕੇ ਘਰ ਵਿੱਚ ਬਹਿ ਕੇ ਬੇਨਤੀ ਕਰਦੀ ਸੀ, ਅਤੇ ਉਹਦੇ ਅੰਦਰ ਦੇ ਭਾਵ ਜਿਹੜੇ ਸੀ ਸਤਿਗੁਰ ਤੱਕ ਪਹੁੰਚੇ, ਜਿਹਨੂੰ ਅੱਜ ਦੀ ਭਾਸ਼ਾ ਵਿੱਚ ਟੈਲੀਪੈਥੀ ਕਹਿੰਦੇ ਆ, ਟੈਲੀਪੈਥੀ ਹੁੰਦੀ ਹੈ, ਇੱਕ ਯਾਦ ਕਰਦਾ ਦੂਜੇ ਤੱਕ ਉਹਦੇ ਭਾਵ ਪਹੁੰਚਦੇ ਆ। ਆਪਾਂ ਵੀ ਫੀਲ ਕਰ ਲਏ ਨਾ, ਕਈ ਬੰਦੇ ਸਾਡੇ ਨਾਲ ਪਿਆਰ ਕਰਦੇ ਆ, ਸਾਨੂੰ ਪਤਾ ਲੱਗਦਾ ਹੈ, ਬੰਦਾ ਤੁਹਾਨੂੰ ਇੱਦਾਂ ਹੱਥ ਵੀ ਲਾਵੇ ਤੁਹਾਨੂੰ ਪਕੜ ਤੋਂ ਪਤਾ ਲੱਗ ਜਾਂਦਾ ਵੀ ਪਿਆਰ ਨਾਲ ਕਿ ਐਵੇਂ ਹੀ ਹੈ। ਦਿਲੋਂ ਜਿਹੜੇ ਬੰਦੇ ਗੱਲਬਾਤ ਕਰਦੇ ਆ, ਫਿਰ ਕਈ ਵਾਰੀ ਉਹ ਬੰਦਾ ਗੱਲ 'ਤੇ ਸਾਡੇ ਨਾਲ ਕਰਦਾ ਮਿਲਦਾ ਹੈ, ਪਰ ਸਾਨੂੰ ਸਮਝ ਪੈਣ ਲੱਗ ਜਾਂਦੀ ਵੀ ਹੁਣ ਫਰਕ ਪੈ ਗਿਆ। ਜਦੋਂ ਕੋਈ ਅੰਦਰੋਂ ਗੱਲ ਟੁੱਟ ਜਾਂਦੀ ਤਾਂ ਸਾਨੂੰ ਆਮ ਹੀ ਪਤਾ ਲੱਗ ਹੀ ਜਾਂਦਾ ਵੀ ਠੀਕ ਹੈ ਗੱਲਾਂ ਬਾਤਾਂ 'ਤੇ ਕਰਦਾ, ਪਰ ਕੋਈ ਗੱਲ ਹੈ ਵੀ ਪਹਿਲਾਂ ਵਾਲੀ ਗੱਲ ਨਹੀਂ, ਆਪਾਂ ਨੂੰ ਸਮਝ ਲੱਗਣ ਲੱਗ ਜਾਂਦੀ ਹੈ। ਅਤੇ ਉਹ ਤਾਂ ਸਤਿਗੁਰੂ ਨੇ ਕਿਤੇ ਬੈਠ ਕੇ ਵੀ ਉਹ ਯਾਦ ਕਰੇ। ਉਹ ਐਸੀ ਖਿੱਚ ਬਣੀ ਕਿ ਗੋਬਿੰਦ ਰਾਏ ਜੀ ਗਏ, ਜਦੋਂ ਇੱਦਾਂ ਉਹਦੇ ਸਾਹਮਣੇ ਜਾ ਕੇ ਬਹਿ ਗਏ, ਉਹ ਅਰਦਾਸ ਕਰਦੀ ਰਹਿੰਦੀ ਸੀ, ਸੱਚੇ ਪਾਤਸ਼ਾਹ ਮੈਨੂੰ ਆ ਕੇ ਦਰਸ਼ਨ ਦਿਓ, ਮੇਰੇ 'ਤੇ ਕਿਰਪਾ ਕਰੋ, ਰੋਜ਼ ਬੇਨਤੀ ਕਰਿਆ ਕਰੇ। ਜਿੱਦਾਂ ਹੁਣ ਆਪਾਂ ਪੜ੍ਹਦੇ ਹਾਂ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਬਿਲਪ ਕਰੇ ਸਤਿਗੁਰੂ ਜੀ ਕਿਰਪਾ ਕਰੋ।
ਮਨ ਲੋਚਦਾ ਤਰਸ ਦੀਆਂ ਅੱਖੀਆਂ ਤੇਰੇ ਅੰਦਰਾਂ ਲੋਚਦਾ ਤਰਸ ਦੀਆਂ ਅੱਖੀਆਂ ਤੇਰੇ ਅੰਦਰਾਂ
ਰੱਜ ਕੇ ਬਈ ਗੱਜ ਕੇ ਪੈਣੋ ਗੱਜ ਕੇ
ਮਨ ਸੋਚਦਾ ਤਰਸ ਦੀਆਂ ਅੱਖੀਆਂ ਤੇਰਿਆਂ ਦਿਦਾਰਿਆਂ ਮਨ ਸੋਚਦਾ ਤਰਸ ਦੀਆਂ
ਭਾਵਨਾ ਇਹ ਸੀ ਆਉਣਗੇ ਮੈਨੂੰ ਪੁੱਤਰ ਦੀ ਦਾਤ ਮਿਲ ਜਾਏਗੀ, ਇੱਦਾਂ ਦੀ ਭਾਵਨਾ ਬਣਾ ਕੇ ਬਹਿ ਗਈ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਗੋਬਿੰਦ ਰਾਏ ਜੀ ਉਹ ਗਏ, ਉਹਦੀ ਭਾਵਨਾ ਨੂੰ ਸਮਝ ਕੇ, ਉਹਦੀ ਸ਼ਰਧਾ ਨੂੰ ਸਮਝ ਕੇ। ਜਦੋਂ ਗੋਬਿੰਦ ਰਾਏ ਜੀ ਗਏ ਤੇ ਅੱਖਾਂ ਬੰਦ ਕਰਕੇ ਬੈਠੀ ਸੀ, ਜਦੋਂ ਮਹਾਰਾਜ ਛੋਟੀ ਉਮਰ ਹੈ, ਬਹੁਤ ਬਹੁਤ ਛੋਟੀ ਆਯੂ ਹੈ ਉਦੋਂ, ਤਕਰੀਬਨ 6 ਸਾਲ 6.5-6 ਸਾਲ ਦੀ ਉਮਰ ਹੈ। ਜਦੋਂ ਇੱਦਾਂ ਮਹਾਰਾਜ ਬਹਿ ਗਏ ਤੇ ਕਹਿੰਦੇ ਮਾਤਾ ਅੱਖਾਂ ਖੋਲੋ, ਉਹਨੇ ਅੱਖਾਂ ਖੋਲੀਆਂ, ਦਰਸ਼ਨ ਕੀਤੇ, ਫਟਾਫਟ ਲਿਆ ਕੇ ਘੁੰਗਣੀਆਂ ਛਕਾਈਆਂ, ਰੱਖਿਆ ਸਾਰਾ, ਨਾਲ ਹੋਰ ਵੀ ਬੱਚੇ ਸੀ ਕਈ। ਉਸ ਵੇਲੇ ਫਿਰ ਛਕਦਿਆਂ ਨੇ ਮਹਾਰਾਜ ਨੇ ਪੁੱਛਿਆ ਵੀ ਕੀ ਚਾਹੀਦਾ, ਇੱਛਾ ਕੀ ਹੈ? ਅਤੇ ਇੱਦਾਂ ਕਿਹਾ, ਕਹਿੰਦੀ ਮੈਨੂੰ ਇੱਕ ਪੁੱਤ ਚਾਹੀਦਾ ਹੈ। ਅੱਛਾ ਮਾਤਾ, ਕਿਹੋ ਜਿਹਾ? ਕਹਿੰਦੇ ਤੇਰੇ ਵਰਗਾ। ਇੱਦਾਂ ਕਿਹਾ ਵੀ ਪੁੱਤ ਚਾਹੀਦਾ ਅਤੇ ਤੇਰੇ ਵਰਗਾ ਚਾਹੀਦਾ। ਘੁੰਗਣੀਆਂ ਖਾਂਦੇ ਖਾਂਦੇ ਗੁਰੂ ਜੀ, ਘੁੰਗਣੀਆਂ ਛਕਦੇ ਛਕਦੇ ਉੱਠ ਕੇ ਅਤੇ ਰਾਣੀ ਮੈਣੀ ਦੀ ਗੋਦ 'ਚ ਬਹਿ ਗਏ। ਅਤੇ ਗੋਦ 'ਚ ਬਹਿ ਕੇ ਫਿਰ ਕੀ ਕਿਹਾ? ਕਹਿਣ ਲੱਗੇ ਮਾਤਾ ਮੇਰੇ ਵਰਗਾ ਤਾਂ ਮੈਂ ਹੀ ਹਾਂ, ਤੂੰ ਮੈਨੂੰ ਹੀ ਆਪਣਾ ਪੁੱਤ ਬਣਾ ਲੈ। ਹੁਣ ਇੱਕ ਗੱਲ ਵੇਖੋ ਜਰਾ, ਆ ਇਹ ਨੁਕਤਾ ਆਪਾਂ ਸਮਝਣਾ ਹੈ ਵੀ ਕਿੱਡਾ ਵੱਡਾ ਦੁੱਖ ਸੀ ਇਹ, ਕਿਉਂਕਿ ਦੁਨੀਆ 'ਚ ਧਾਰਨਾਵਾਂ ਬਣੀਆਂ ਹੋਈਆਂ ਨੇ ਵੀ ਮਾਵਾਂ ਭਾਵੇਂ ਹੋਵਣ ਪਰੀਆਂ, ਨਾਲ ਹੁਸਨ ਦੇ ਡੱਕ ਡੱਕ ਭਰੀਆਂ, ਚੰਗੇ ਘਰੇ ਘਰੀ ਵਿਆਹੀਆਂ ਵਰੀਆਂ, ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਲਾਲਾਂ ਦਾ ਗਲਹਾਰ ਨਾ ਹੋਵੇ, ਇਹੋ ਜਿਹੀਆਂ ਗੱਲਾਂ ਸਟੇਜਾਂ 'ਤੇ ਹੁੰਦੀਆਂ। ਅਤੇ ਉਹ ਇੱਕ ਹੀਣ ਭਾਵਨਾ ਔਰਤ ਦੇ ਮਨ ਵਿੱਚ ਆਉਂਦੀ ਹੈ ਜਿਹਦੇ ਬੱਚਾ ਨਾ ਹੋਵੇ। ਤੁਸੀਂ ਉਸ ਬੀਬੀ ਦੇ ਜਦੋਂ 10 ਸਾਲ 20 ਸਾਲ ਲੰਘ ਜਾਣ ਉਹਦਾ ਚਿਹਰਾ ਤਰਸੀਲਾ ਬਣ ਜਾਂਦਾ, ਉਹਦਾ ਜਿਹੜਾ ਚਿਹਰਾ ਹੈ ਨਾ ਤਰਸੀਲਾ ਬਣ ਜਾਂਦਾ। ਕਿਉਂ ਭਲਾ? ਉਹਨੂੰ ਹਰ ਵੇਲੇ ਆਪਣੇ ਆਪ 'ਤੇ ਤਰਸ ਆਈ ਜਾਂਦਾ ਵੀ ਸਾਰੀ ਦੁਨੀਆ ਮੇਰੇ ਵੱਲ ਕਿਵੇਂ ਵੇਖਦੀ ਹੈ, ਵੀ ਜਿਵੇਂ ਮੈਂ ਬਹੁਤ ਗੁਨਾਹ ਕੀਤਾ, ਮੈਂ ਪਾਪਣ ਆ, ਜਿਵੇਂ ਮੇਰੇ ਬੱਚਾ ਕਿਉਂ ਨਹੀਂ ਹੋਇਆ। ਉਹਦਾ ਚਿਹਰਾ ਹੀ ਇੱਦਾਂ ਮੁਰਝਾ ਜੇ ਜਾਂਦਾ, ਤਰਸੀਲਾ ਜਿਹਾ ਚਿਹਰਾ ਬਣ ਜਾਏਗਾ। ਜਿਹੜੀ ਬੀਬੀ ਦੇ ਬੱਚਾ ਨਾ ਹੋਵੇ ਉਹਦਾ ਚਿਹਰਾ ਤੁਸੀਂ ਵੇਖਿਓ ਤਰਸੀਲਾ ਜਿਹਾ ਬਣ ਜਾਏਗਾ, ਜਿਵੇਂ ਬਹੁਤ ਵੱਡਾ ਇਹਦੇ ਨਾਲ ਕੋਈ ਘਟਨਾ ਵਾਪਰ ਗਈ ਹੈ, ਜਦੋਂ ਵੀ ਤੁਸੀਂ ਵੇਖੋਗੇ। ਕਿਉਂਕਿ ਸਮਾਜ ਨੇ ਇੱਦਾਂ ਦਾ ਸਿਸਟਮ ਬਣਾ ਦਿੱਤਾ। ਇਹ ਬੜਾ ਵਿਗੜਾ, ਮੈਂ ਲਫ਼ਜ਼ ਕਹਿ ਦਿਆ, ਬੜਾ ਗੰਦਾ ਸਮਾਜ ਸਿਸਟਮ ਬਣ ਗਿਆ। ਇਹ ਬੜੀ ਭੈੜੀ ਧਾਰਨਾ ਹੈ, ਔਰਤ ਨੂੰ ਇੱਕ ਇੱਦਾਂ ਦਾ ਰੂਪ ਬਣਾ ਲਿਆ ਜਾਂਦਾ ਹੈ। ਵਿਦੇਸ਼ਾਂ ਵਿੱਚ ਨਹੀਂ, ਅਮਰੀਕਾ ਕਨੇਡਾ ਵਿੱਚ ਨਹੀਂ ਇਹ ਚੀਜ਼ਾਂ। ਨਹੀਂ ਬੱਚਾ ਹੋਇਆ ਤਾਂ ਉਹਨਾਂ 'ਚ ਕੋਈ ਫਰਕ ਨਹੀਂ। ਸਾਡੇ 'ਚ ਇੱਦਾਂ ਦੀਆਂ ਗੱਲਾਂ ਨੇ, ਸੱਸਾਂ ਗਾਂ ਅੱਗੇ ਅੱਗੇ ਦੀ ਅੱਗੇ ਵੀ ਹਾਏ ਬੱਚਾ ਨੇ, ਉਹ ਵਿਚਾਰੀ ਨੂੰ ਇੱਦਾਂ ਲੱਗਦਾ ਵੀ ਮੈਂ ਪਤਾ ਨਹੀਂ ਕਿਹੜਾ ਗੁਨਾਹ ਕੀਤਾ। ਇੱਦਾਂ ਦਾ ਸਿਸਟਮ ਸਾਡੇ 'ਚ ਬਣ ਜਾਂਦਾ। ਉਹ ਰਾਣੀ ਮੈਣੀ ਨੂੰ ਜਦੋਂ ਇੱਦਾਂ ਕਿਹਾ ਮੈਨੂੰ ਹੀ ਆਪਣਾ ਪੁੱਤ ਬਣਾ ਲਿਆ, ਲਓ ਜੀ ਉਹਦੀ ਮਾਂ ਬਣਨ ਦੀ ਇੱਛਾ ਖਤਮ ਹੋ ਗਈ, ਉਹਦੀ ਮਾਂ ਬਣਨ ਦੀ ਇੱਛਾ ਹੀ ਨਹੀਂ ਰਹੀ, ਖਤਮ ਹੀ ਕਰਤੀ। ਇੰਨਾ ਪਿਆਰ ਦਿੱਤਾ ਕਿ ਮਾਂ ਬਣਾ ਲਿਆ। ਇਹ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਇਹ ਭੁੱਲ ਗਈ ਕਿ ਮੈਨੂੰ ਪੁੱਤ ਵੀ ਚਾਹੀਦਾ। ਹੁਣ ਅਸੀਂ ਆਪਣੀ ਜ਼ਿੰਦਗੀ ਵਿੱਚ ਵੇਖੀਏ, ਕਦੇ ਅਸੀਂ ਵੀ ਕਿਸੇ ਨਾਲ ਇੱਦਾਂ ਕਰ ਸਕਦੇ ਹਾਂ? ਅਸੀਂ ਕਿਸੇ ਦਾ, ਹੁਣ ਇੱਥੇ ਨਾ ਸਾਡੇ ਇੱਕ ਅਮੈਰੀਕਾ ਤੋਂ ਸਿੰਘ ਆਇਆ ਹੋਇਆ ਸੀ ਪਿੱਛੇ, ਜਿਸ ਜਦੋਂ ਸਮਾਗਮ ਕੀਤਾ ਸੀ ਇੱਥੇ, ਇੱਥੇ ਦੀ ਇੱਕ ਮਾਤਾ ਹੈ ਲੁਧਿਆਣੇ ਦੀ, ਸਾਡੇ ਇੱਥੇ ਆਉਂਦੇ ਜਾਂਦੇ ਸੀ। ਉਹ ਮਾਤਾ ਆਈ ਹੋਈ ਸੀ ਅਤੇ ਦੁਖੀ ਬਹੁਤ ਹੈ ਇਸ ਕਰਕੇ ਵੀ ਉਹਦਾ ਬੱਚਾ ਗਿਆ ਅਮੈਰੀਕਾ, ਉਹਨੂੰ ਫੋਨ ਵੀ ਨਹੀਂ ਕਰਦਾ, ਕਈ ਸਾਲ ਹੋ ਗਏ ਉਹਨੇ ਕਦੇ ਗੱਲ ਨਹੀਂ ਕੀਤੀ। ਇੰਨੀ ਰੋਂਦੀ ਰਹਿੰਦੀ ਹਰ ਵੇਲੇ, ਮੈਨੂੰ ਬੱਚਾ ਮੇਰਾ ਫੋਨ ਹੀ ਨਹੀਂ ਕਰਦਾ, ਮੈਂ ਬੜੀ ਦੁਖੀ ਹਾਂ, ਪਰੇਸ਼ਾਨ ਰਹਿੰਦੀ ਹੈ। ਉਹ ਇੱਥੇ ਆਈ ਹੋਈ ਸੀ, ਇੱਥੇ ਦੀਵਾਨ 'ਚੋਂ ਗਈ ਵਾਪਸ, ਉੱਥੇ ਬਾਹਰ ਖੜ੍ਹੀ ਸੀ ਅਤੇ ਉਹਨੇ ਜਿਹੜਾ ਅਮੈਰੀਕਾ ਤੋਂ ਸਾਡੇ ਇੱਕ ਸਿੰਘ ਆਇਆ ਹੋਇਆ ਸੀ ਉਹ ਕਿਤੇ ਪਟਿਆਲੇ ਉਹਨੇ ਜਾਣਾ ਸੀ। ਉਹ ਜਦੋਂ ਪਟਿਆਲੇ ਜਾਣ ਲੱਗਾ ਉਹਨੇ ਹੱਥ ਕੀਤਾ ਵੀ ਪੁੱਤ ਮੈਨੂੰ ਵੀ ਪਟਿਆਲੇ ਤੱਕ ਲੈ ਚੱਲ, ਮੈਂ ਪਟਿਆਲੇ ਜਾਣਾ। ਉਹ ਪਟਿਆਲੇ ਤੱਕ ਬੀਬੀ ਨੂੰ ਨਾਲ ਬਿਠਾ ਲਿਆ। ਜਦੋਂ ਨਾਲ ਬਿਠਾਇਆ ਅਤੇ ਇੱਦਾਂ ਸੀਟ 'ਤੇ ਬਰਾਬਰ ਬਹਿ ਗਈ, ਹੋਰ ਮਾਤਾ ਜੀ ਦੱਸੋ ਕਿੱਥੋਂ ਤੁਸੀਂ? ਕਹਿੰਦੇ ਮੈਂ ਲੁਧਿਆਣੇ ਤੋਂ ਹਾਂ। ਅਤੇ ਇੱਦਾਂ ਗੱਲਾਂ ਬਾਤਾਂ ਕਰਦੇ ਗਏ, ਗੱਲਬਾਤ ਕਰਦਿਆਂ ਕਰਦਿਆਂ ਉਹਨੇ ਦੱਸਿਆ ਵੀ ਮੇਰਾ ਪੁੱਤ ਅਮੈਰੀਕਾ 'ਚ ਰਹਿੰਦਾ, ਉਹਨੇ ਮੈਨੂੰ ਕਦੀ ਫੋਨ ਨਹੀਂ ਕੀਤਾ। ਮੈਂ ਬਹੁਤ ਦੁਖੀ ਰਹਿੰਦੀ ਸੀ, ਹੁਣ ਦੀਵਾਨ ਸੁਣਨ ਲੱਗ ਗਈ, ਚਲੋ ਮੈਨੂੰ ਸਹਾਰਾ ਜਿਹਾ ਮਿਲਿਆ ਵੀ ਮੈਂ ਦੀਵਾਨ ਸੁਣਨ ਕਦੀ ਕਦੀ ਆ ਜਾਂਦੀ ਹਾਂ, ਮੈਨੂੰ ਚੰਗਾ ਲੱਗਦਾ, ਇੱਥੇ ਮੇਰਾ ਮਨ ਕੁਛ ਬਦਲ ਜਾਂਦਾ, ਸੰਗਤ ਵਿੱਚ ਵਧੀਆ ਲੱਗਦਾ ਹੈ। ਉਹ ਗੱਲਾਂ ਬਾਤਾਂ ਕਰਦਾ ਗਿਆ, ਉਹ ਬੱਚਾ ਬੜਾ ਪਿਆਰਾ ਜਿਹੜਾ ਅਮੈਰੀਕਾ ਤੋਂ ਆਇਆ ਵੀਰ ਆਪਣਾ, ਅਤੇ ਉਹਨੂੰ ਕਹਿੰਦਾ ਵੀ ਬੇਬੇ ਚੱਲ ਤੂੰ ਐਂ ਨਾ ਕਰ, ਤੂੰ ਰੋ ਨਾ, ਵੀ ਮੈਂ ਤੈਨੂੰ ਫੋਨ ਕਰ ਲਿਆ ਕਰੂੰ। ਅਤੇ ਕਮਾਲ ਦੀ ਗੱਲ ਇਹ ਹੋ ਗਈ ਵੀ ਫੋਨ ਉਹਨੇ ਸ਼ਾਮ ਨੂੰ ਫਿਰ ਕੀਤਾ, ਬੇਬੇ ਘਰ ਪਹੁੰਚ ਗਈ? ਕਹਿੰਦੇ ਪਹੁੰਚ ਗਈ। ਅਗਲੇ ਦਿਨ ਫਿਰ ਉਹਨੇ ਸਵੇਰੇ ਬਾਤਾਂ, ਠੀਕ ਠਾਕ ਹੈ, ਠੀਕ ਆ। ਸ਼ਾਮ ਨੂੰ ਫਿਰ ਬੇਬੇ ਠੀਕ, ਰੋਟੀ ਪਾਣੀ ਖਾ ਲਿਆ, ਕਾਇਮ ਰਹਿ, ਹੁਣ ਤੂੰ ਰੋਇਆ ਨਾ ਕਰ। ਉਹ ਕਮਾਲ ਹੋ ਗਈ, ਅਗਲੇ ਐਤਵਾਰ ਤੱਕ ਉਹ ਫਿਰ ਮਾਤਾ ਆਈ, ਉਹਨੂੰ ਫਿਰ ਮਿਲ ਪਿਆ। ਉਦੋਂ ਬਾਅਦ ਉਹ ਅਮੈਰੀਕਾ ਚਲਿਆ ਗਿਆ ਵਾਪਸ। ਰੋਜ਼ ਗੱਲਬਾਤ ਹੀ ਕਰਿਆ ਕਰੇ, ਲੈ ਗੱਲਾਂ ਬਾਤਾਂ ਦਾ ਇੰਨਾ ਸਹਾਰਾ ਹੋਇਆ, ਉਹ ਬੇਬੇ ਅੱਜ ਆਪਣਾ ਪੁੱਤ ਭੁੱਲ ਗਈ, ਉਸੇ ਨੂੰ ਹੀ ਆਪਣਾ ਪੁੱਤ ਮੰਨਦੀ ਹੈ, ਆਪਣੇ ਉਹਨੂੰ ਪੁੱਤ। ਅੱਛਾ ਸੁਣਿਓ, ਉਹਦੇ ਬੱਚਾ ਹੋਇਆ ਅਮੈਰੀਕਾ ਵਾਲੇ ਦੇ, ਹੋਣ ਵਾਲੇ ਦੇ, ਜਿਹੜਾ ਹੋਣ ਵਾਲਾ ਪੁੱਤ ਬਣਿਆ ਉਹਦਾ, ਅਤੇ ਅਸੀਂ ਅਮੈਰੀਕਾ ਜਾਣਾ ਸੀ, ਇੰਨਾ ਘਿਓ ਲਿਆ ਕੇ ਆਈ, ਮਠਿਆਈਆਂ ਬਣਾ ਕੇ, ਅਤੇ ਉਹਦੇ ਲਈ ਉਹ ਬੱਚੇ ਸਗਲੇ ਜੇ ਪਾਉਂਦੇ ਨੇ ਜਿਹੜੇ ਸੋਨੇ ਦੇ ਬਣਾ ਕੇ, ਵੀ ਮੇਰੇ ਪੋਤੇ ਲਈ ਲੈ ਕੇ ਜਾਇਓ, ਤੁਹਾਨੂੰ ਮਿਲੇਗਾ, ਇਹ ਮੇਰੇ ਪੋਤੇ ਨੂੰ ਦਿਓ। ਅਤੇ ਉਹ ਵੀ ਇੰਨਾ ਅੱਗੋਂ, ਉਹ ਅਸੀਂ ਉੱਥੇ ਜਾਂਦੇ ਹਾਂ, ਉਹ ਹੋਰ ਕੁਛ ਭੇਜਣ ਨਾ ਭੇਜਣ, ਆ ਸਾਡੀ ਬੇਬੇ ਨੂੰ ਜ਼ਰੂਰ ਫੜਾ ਦਿਓ, ਇੱਧਰ ਵਾਲੇ ਕਹਿਣਗੇ ਉੱਥੇ। ਅਤੇ ਮੈਂ ਬੜਾ ਵੇਖ ਕੇ ਖੁਸ਼ ਹੁੰਦਾ ਕਈ ਵਾਰੀ ਵੀ ਵੇਖੋ, ਇਹ ਸਿੱਖਿਆ ਨਾ ਵੀ ਜੇ ਕਿਸੇ ਦਾ ਕੋਈ ਨਹੀਂ ਤਾਂ ਉਹ ਇੰਨਾ ਕੁ ਅਸੀਂ ਉਹਨੂੰ ਪਿਆਰ ਕਰੀਏ ਵੀ ਉਹਨੂੰ ਆਪਣਾ। ਕਈ ਵਾਰੀ ਹੁੰਦਾ ਹੈ ਜੀ ਇੱਦਾਂ, ਕਈ ਬੰਦੇ ਇੱਦਾਂ ਇੰਨਾ ਪਿਆਰ ਇੱਕ ਕਰਦੇ ਆ। ਗਵਾਂਢ ਵਿੱਚ ਮਾਤਾ ਉਹ ਕਹਿੰਦੀ ਹੈ ਸਾਨੂੰ ਤਾਂ ਆਪਣੇ ਪੁੱਤਾਂ ਤੋਂ ਵੱਧ ਕੇ ਆ ਇਹ, ਜਦੋਂ ਮੈਨੂੰ ਡਾਕਟਰ ਕੋਲ ਜਾਣਾ ਹੈ ਲੈ ਬੇਬੇ ਮੇਟਰ ਮੇਰੇ ਨਾਲ ਮੋਟਰਸਾਈਕਲ 'ਤੇ ਬਹਿ ਆ ਜਾ ਚੱਲੀਏ, ਮੈਨੂੰ ਇੱਦਾਂ ਪਿਆਰ ਕਰਦਾ ਆਪਣੇ ਪੁੱਤਾਂ ਤੋਂ ਵੀ ਵੱਧ ਕੇ, ਆਪਣੇ ਬੱਚਿਆਂ ਤੋਂ ਵੀ ਵੱਧ ਕੇ। ਇਹ 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 ਕਿਤੇ ਜੇ ਸਾਨੂੰ ਅਕਲ ਆ ਜਾਵੇ ਵੀ ਕਲਗੀ ਵਾਲੇ ਸੱਚੇ ਪਾਤਸ਼ਾਹ ਗੋਬਿੰਦ ਰਾਏ ਜੀ ਨੇ ਐਸਾ ਪਿਆਰ ਦਿੱਤਾ ਹੋਣਾ ਹੈ, ਉਹਦੀ ਇੱਛਾ ਹੀ ਖਤਮ ਹੋ ਗਈ ਸੀ ਵੀ ਮੈਂ ਮਾਂ ਬਣ ਜਾ, ਮੈਨੂੰ ਮਾਂ ਬਣਨ ਦੀ ਇੱਛਾ ਹੀ ਨਹੀਂ ਰਹੀ। ਕਲਗੀ ਵਾਲੇ ਸੱਚੇ ਪਾਤਸ਼ਾਹ ਨੇ ਇੰਨਾ ਪਿਆਰ ਕੀਤਾ, ਪਰ ਸਾਡੀ ਬਦਕਿਸਮਤੀ ਹੈ ਅਸੀਂ ਤੇ ਆਪਣੀਆਂ ਹੀ ਮਾਵਾਂ ਦੇ ਨਹੀਂ ਬਣੇ, ਅਸੀਂ ਤੇ ਆਪਣੀਆਂ ਮਾਵਾਂ ਦੇ ਨਹੀਂ ਬਣੇ, ਅਸੀਂ ਕਿਸ ਰੋਕ ਦਿਆ ਕਰੋ ਨਾਲ ਦੀ ਨਾਲ ਹੀ। ਅੱਛਾ ਇੱਧਰ ਸੁਣੋ, ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ, ਹੁਣ ਬੈਠਾ ਰਹਿਣ ਦਿਓ, ਕੋਈ ਨਹੀਂ ਫੱਕਰ ਫੱਕਰ ਬੰਦਾ, ਕੋਈ ਨਹੀਂ ਬੈਠਾ ਰਹਿਣ ਦਿਓ, ਕੋਈ ਨਹੀਂ ਹੁਣ ਧਿਆਨ ਰੱਖਿਓ। ਹਾਂ ਕੋਈ ਨਹੀਂ ਕੋਈ ਨਹੀਂ, ਠੀਕ ਹੈ, ਬਸ ਆਪਾਂ ਸਤਿਗੁਰੂ ਦੇ ਚਰਨਾਂ ਨਾਲ ਜੁੜੇ ਰਹੀਏ, ਬਸ ਠੀਕ ਹੈ, ਸੁਣੀ ਚੱਲੋ। ਅੱਛਾ ਇੱਧਰ ਸੁਣਿਓ ਬਈ, ਉਹ ਆਪਣੇ ਆਪਣੇ ਰੰਗ 'ਚ। ਹੁਣ ਮੈਂ ਜਿਹੜੀ ਬੇਨਤੀ ਕਰ ਰਿਹਾ ਉਹ ਕੀ ਹੈ ਵੀ ਅਸੀਂ ਤਾਂ ਆਪਣੇ ਮਾਂ ਪਿਓ ਦੇ ਨਹੀਂ ਬਣਦੇ, ਅਸੀਂ ਕਿਸੇ ਨੂੰ ਕੀ ਪਿਆਰ ਕਰਾਂਗੇ, ਅਸੀਂ ਕਿਸੇ ਨੂੰ ਕੀ ਪਿਆਰ ਕਰਾਂਗੇ, ਕਿਸੇ ਵਾਸਤੇ ਸਾਡੇ ਕੋਲ ਸਮਾਂ ਹੈ, ਸਾਡੇ ਕੋਲ ਕਿਸੇ ਲਈ ਸਮਾਂ ਕਿੱਥੇ? ਅਸੀਂ ਤਾਂ ਆਪਣੀ ਮਾਂ ਸਾਹਮਣੇ ਬੈਠੀ ਉਹਦੇ ਨਾਲ ਗੱਲ ਨਹੀਂ ਕਰਕੇ ਰਾਜੀ, ਬੁੜੀਏ ਬੁੜੀਏ ਕਹਿ ਕੇ ਬੁਲਾਉਂਦੇ ਹਾਂ। ਜਿਹੜੇ ਯਾਰ ਬੇਲੀ ਸਾਡੇ ਨਾਲ ਮੋਟਰਸਾਈਕਲਾਂ 'ਤੇ ਘੁੰਮਦੇ ਆ, ਗੇੜੀਆਂ ਦਿੰਦੇ, ਖਾਂਦੇ ਪੀਂਦੇ, ਉਹ ਸਾਨੂੰ ਚੰਗੇ ਲੱਗਦੇ ਆ, ਅਸੀਂ ਕਿਸੇ ਦੇ ਕੀ ਬਣ ਜਾਂਗੇ ਭਾਈ? ਇਸ ਕਰਕੇ ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਇੰਨਾ ਪਿਆਰ ਗੋਬਿੰਦ ਰਾਏ ਜੀ ਨੇ ਕੀਤਾ ਵੀ ਉਹ ਆਪਣਾ ਉਹਦੀ ਇੱਛਾ ਹੀ ਨਹੀਂ ਰਹੀ ਮਾਂ ਬਣ। ਪਰ ਇਹ ਗੱਲ ਚੇਤਾ ਰੱਖਿਓ, ਹੁਣ ਅੱਜ ਜੇ ਕਿਤੇ ਇੱਦਾਂ ਦਾ ਮਾਹੌਲ ਹੋਵੇ ਵੀ ਉਹ ਜਿਹੜਾ ਅਮੈਰੀਕਾ ਵਾਲਾ ਹੈ ਅਮੈਰੀਕਾ ਵਾਲਾ ਹੈ, ਅਤੇ ਜੇ ਉਹ ਆ ਕੇ ਕਹੇ, ਅਗਲਾ ਪੁਆਇੰਟ ਵੀ ਸੁਣ ਲਿਓ ਜ਼ਰੂਰ, ਜੇ ਉਹ ਆ ਕੇ ਕਹੇ ਵੀ ਲੈ ਬੇਬੇ ਹੁਣ ਤੇਰਾ ਪੁੱਤ ਤਾਂ ਮੈਂ ਬਣ ਗਿਆ ਨਾ, ਹਾਂ ਆ ਫਿਰ ਜਿੰਨੀ ਜ਼ਮੀਨ ਜ਼ਮੂਨ ਹੈ ਵੇਚ ਕੇ ਮੈਨੂੰ ਲੋੜ ਹੈ ਉੱਥੇ ਲੈ, ਆ ਇਹ ਮੈਨੂੰ ਦੇ ਦੇ, ਫਿਰ ਤਾਂ ਇਹ ਧੋਖਾ ਹੋ ਗਿਆ। ਅਤੇ ਜਾਂ ਉਹ ਬੇਬੇ ਅੱਜ ਇੱਥੇ ਬੈਠੀ ਕਹੇ ਵੀ ਤੂੰ ਹੁਣ ਸਾਰਾ ਕੰਮ ਛੱਡ, ਟਰੱਕ ਟਰੁੱਕ ਚਲਾਉਣੇ ਛੱਡ ਕੇ ਤੂੰ ਵੀ ਮੇਰੇ ਕੋਲ ਹੀ ਆ ਕੇ ਬੈਠਾ ਰਹੇ, ਬਸ ਤੈਨੂੰ ਮੈਂ ਜਾਣ ਹੀ ਨਹੀਂ ਦੇਣਾ, ਕੰਮ ਇੱਥੇ ਵੀ ਗਲਤ ਹੋ ਜਾਏਗਾ। ਕਿਉਂਕਿ ਇਹ ਇੱਕ ਅੰਡਰਸਟੈਂਡਿੰਗ ਹੁੰਦੀ ਹੈ ਇੱਕ ਦੂਜੇ ਦੀ ਸਾਡੀ, ਜਦੋਂ ਅਸੀਂ ਇੱਕ ਦੂਜੇ ਨਾਲ ਕਿਸੇ ਨਾਲ ਵੀ ਪਿਆਰ ਕਰਦੇ ਹਾਂ ਅਸੀਂ ਉਹਨੂੰ ਸੁੱਖ ਦੇਣਾ ਹੈ, ਉਹਨੂੰ ਲੁੱਟਣਾ ਨਹੀਂ, ਉਹਦੇ ਨਾਲ ਧੋਖਾ ਨਹੀਂ ਕਰਨਾ, ਉਹਦੇ ਉਹਨੂੰ ਦੁੱਖ ਨਹੀਂ ਦੇਣਾ, ਲੁੱਟਣਾ ਨਹੀਂ ਪਿਆਰੇ। ਉਹ ਇੱਥੇ ਬੜੇ ਬੰਦੇ, ਮਾਫ਼ ਕਰਨਾ ਮੈਂ ਆਪਣੇ ਆਪਣੇ ਵਾਲੇ ਲਾਣੇ ਦੀ ਜੇ ਗੱਲ ਕਰਾਂ, ਸਾਡੇ ਵਰਗੇ ਕਈ ਬਾਬੇ ਜਿਨ੍ਹਾਂ ਨੂੰ ਕਹਿ ਦਿੱਤਾ ਸੀ ਬਾਬਾ ਜੀ ਤੁਹਾਨੂੰ ਪੁੱਤ ਮੰਨਦੇ ਹਾਂ, ਅਤੇ ਉਦੋਂ ਬਾਅਦ ਉਹਨਾਂ ਮਾਵਾਂ ਦੀਆਂ ਜ਼ਮੀਨਾਂ ਨਾ ਕਰਾ ਲਈਆਂ, ਸਾਰਾ ਕੁਛ ਨਾ ਕਰਾ ਲਿਆ, ਮੁੜ ਕੇ ਇੱਥੇ ਇੱਦਾਂ ਦੇ ਕੇਸ ਚੱਲਦੇ ਆ ਜੀ ਬਹੁਤ ਕੋਰਟ ਕਚਹਿਰੀਆਂ 'ਚ। ਕੀ ਗੱਲ ਭਾਈ, ਕਾਹਦਾ ਕੇਸ ਚੱਲਦਾ? ਕਹਿੰਦੇ ਬਾਬਿਆਂ ਨੇ ਮੇਰੀ ਜ਼ਮੀਨ ਧੱਕੇ ਨਾਲ ਹੀ ਨਾ ਕਰਾ ਲਈ, ਉਦੋਂ ਮੈਂ ਕਰਾ ਲਈ, ਹੁਣ ਫਿਰ ਕਹਿੰਦੇ ਹੁਣ ਸਾਨੂੰ ਰੋਟੀ ਨਹੀਂ ਦਿੰਦੇ, ਹੁਣ ਸਾਨੂੰ ਕੋਈ ਪੁੱਛਦਾ ਨਹੀਂ, ਇੱਦਾਂ ਦਾ ਕੁਛ ਵੀ ਚੱਲਦਾ ਹੈ। ਸੋ ਇਹ ਜਿਹੜੇ ਧੋਖੇ ਨੇ, ਇਹੋ ਜਿਹਾ ਸਿਸਟਮ ਹੈ, ਇਹਦੇ ਤੋਂ ਬਚ ਕੇ ਜਦੋਂ ਤੁਸੀਂ ਕਿਸੇ ਨੂੰ ਸੁੱਖ ਦੇਣਾ ਨਾ, ਵੇਖੋ ਬਾਕੀ ਇੱਕ ਗੱਲ ਹੋਰ ਵੀ ਹੈ, ਸੁੱਖ ਉਹੀ ਦਏਗਾ ਜਿਹਦੇ ਕੋਲ ਹੋਏਗਾ, ਅਤੇ ਲੋਕ ਦੁੱਖ ਵੰਡਦੇ ਨੇ। ਚੋ ਚੇਤਾ ਰੱਖੋ, ਜਿਹੜਾ ਬੰਦਾ ਹਰ ਇੱਕ ਨੂੰ ਦੁੱਖ ਹੀ ਦਿੰਦਾ ਦੁੱਖ ਹੀ ਦਿੰਦਾ, ਸੋਚ ਕੇ ਵੇਖੋ ਵੀ ਆਪ ਅੰਦਰੋਂ ਕਿੰਨਾ ਕੁ ਦੁਖੀ ਹੋਏਗਾ, ਸਭ ਨੂੰ ਦੁਖੀ ਹੋਈ ਕਰਦਾ, ਅਤੇ ਜਿਹੜਾ ਸੁੱਖ ਵੰਡਦਾ ਇਹ ਆਪ ਕਿੰਨਾ ਕੁ ਸੁਖੀ ਹੋਣਾ ਜਿਹੜਾ ਸਾਰਿਆਂ ਨੂੰ ਸੁੱਖ ਦਿੰਦਾ। ਅਤੇ ਅਗਲੀ ਗੱਲ ਇਹ ਹੈ, ਜਦੋਂ ਮਾਲਕ ਵੇਖਦਾ ਨਾ ਵੀ ਕੀ ਵੰਡ ਸਕਦਾ ਹੈ, ਜਿਵੇਂ ਹੁਣ ਆਪਾਂ ਆਮ ਵੇਖ ਲਈਏ ਇੱਥੇ ਵੀ ਤੂੰ ਭਾਈ ਪ੍ਰਸ਼ਾਦ ਵਰਤਾ ਸਕਦਾ, ਵਧੀਆ ਵਰਤਾਉਂਦਾ, ਤੂੰ ਵਰਤਾ, ਤੂੰ ਕੀ ਕਰ ਸਕਦਾ, ਤੂੰ ਤੂੰ ਕੀਰਤਨ ਕਰ ਸਕਦਾ, ਕੀਰਤਨ ਕਰ, ਵਧੀਆ ਤੇਰੀ ਆਵਾਜ਼ ਵਧੀਆ, ਤੂੰ ਕੀਰਤਨ ਕਰਿਆ ਕਰ। ਕਿਸੇ ਨੂੰ ਆਪਾਂ ਕਹਿੰਦੇ ਹਾਂ ਵੀ ਤੂੰ ਭਾਈ ਐਂ ਕਰਿਆ ਕਰ, ਤੂੰ ਗੱਡੀ ਡਰਾਈਵਰੀ ਚਲਾ, ਗੱਡੀ ਚਲਾਇਆ ਕਰ। ਪਰਮਾਤਮਾ ਵੀ ਇਹ ਵੇਖਦਾ ਹੈ, ਜੇ ਦੁੱਖ ਵੰਡਦਾ ਹੈ ਉਹ ਕਹਿਣਗੇ ਫਿਰ ਤੂੰ ਵੰਡਦਾ ਹੀ ਦੁੱਖ ਹੈ, ਅਤੇ ਤੇਰੀ ਝੋਲੀ 'ਚ ਪੈਣੇ ਵੀ ਫਿਰ ਦੁੱਖ ਨੇ, ਹੋਣਗੇ ਤਾਂ ਵੰਡੇਗਾ। ਅਤੇ ਜੇ ਅਸੀਂ ਸੁੱਖ ਵੰਡਾਂਗੇ ਅਤੇ ਪਰਮਾਤਮਾ ਨੇ ਵੀ ਤੈਨੂੰ ਇੰਨਾ ਸੁਖੀ ਕਰ ਦੇਣਾ ਹੈ ਵੀ ਇਹ ਬੰਦਾ ਸੁੱਖ ਵੰਡਦਾ ਹੈ, ਇਹਦੇ ਖਜ਼ਾਨੇ ਭਰੇ ਹੀ ਰੱਖੋ, ਆਖੋ ਸਤਨਾਮ, ਇਹਦੇ ਖਜ਼ਾਨੇ ਭਰੇ ਹੀ ਰੱਖੋ, ਇਹ ਸੁੱਖ ਬਹੁਤ ਵੰਡਦਾ ਹੈ, ਇਹ ਆਪ ਸੁਖੀ ਰਹਿੰਦਾ ਹੈ, ਇਹ ਸੁੱਖ ਵੰਡਦਾ ਹੈ। ਅਤੇ ਦੁੱਖ ਵੰਡਣ ਵਾਲਿਆਂ ਨੇ ਦੁਖੀ ਰਹਿਣਾ ਹੈ, ਅਤੇ ਸੁੱਖ ਵੰਡਣ ਵਾਲਿਆਂ ਨੇ ਸੁਖੀ ਰਹਿਣਾ ਹੈ। ਇਸ ਕਰਕੇ ਗੋਬਿੰਦ ਰਾਏ ਜੀ ਨੇ ਆਪਣਾ ਇਹ ਜਦੋਂ ਕਿਹਾ ਨਾ ਕਿ ਮੈਂ ਹੀ ਤੇਰਾ ਪੁੱਤ ਹਾਂ, ਬਸ ਲੈ ਇੱਛਾ ਹੀ ਖਤਮ ਹੋ ਗਈ। ਫਿਰ ਉਹੀ ਗੋਬਿੰਦ ਰਾਏ ਜੀ ਨਾਲ ਇੰਨਾ ਪਿਆਰ ਉਸ ਮਾਤਾ ਦਾ ਪਿਆ ਵੀ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਚਲੇ ਵੀ ਗਏ ਪਰ ਉਹ ਫਿਰ ਵੀ ਉਵੇਂ ਹੀ ਘੁੰਗਣੀਆਂ ਬਣਾ ਕੇ ਪ੍ਰਸ਼ਾਦਾ ਛਕਾਇਆ ਕਰੇ, ਘੁੰਗਣੀਆਂ ਛਕਾਇਆ ਕਰੇ ਅਤੇ ਉਹ ਕਹਿੰਦੀ ਸੀ ਮੈਨੂੰ ਸਾਰਿਆਂ ਦੇ ਵਿੱਚੋਂ ਸੱਚੇ ਪਾਤਸ਼ਾਹ ਤੁਸੀਂ ਹੋਈ ਦਿਸਦੇ ਹੋ। ਐਸਾ ਉਹਦਾ ਪਿਆਰ ਗੋਬਿੰਦ ਰਾਏ ਜੀ ਨਾਲ ਪਿਆਰ, ਐਸਾ ਕਨੈਕਸ਼ਨ ਬਣਿਆ, ਐਸੀ ਸਤਿਗੁਰੂ ਜੀ ਦੀ ਖੇਡ ਵਰਤੀ। ਸੋ ਇਸ ਕਰਕੇ ਪ੍ਰੇਮ ਵੰਡੋਂਗੇ ਤਾਂ ਪ੍ਰੇਮ ਮਿਲੇਗਾ, ਖੁਸ਼ੀਆਂ ਵੰਡੀਏ ਤਾਂ ਖੁਸ਼ੀਆਂ ਮਿਲਦੀਆਂ ਨੇ, ਜੇ ਦੁਖੀ ਵੰਡਣੇ ਨੇ ਸਭ ਨੂੰ ਦੁਖੀ ਹੀ ਕਰਨਾ ਹੈ ਫਿਰ ਅਸੀਂ ਦੁਖੀ ਰਹਾਂਗੇ। ਇਸ ਕਰਕੇ ਗੁਰਬਾਣੀ ਨਾਲ ਜੁੜ ਕੇ ਗੁਰ ਇਤਿਹਾਸ ਤੋਂ ਅਸੀਂ ਸੇਧ ਲਈਏ, ਇਹਦੇ ਤੋਂ ਅਕਲ ਲਈਏ, ਜਿਉਣ ਦਾ ਚੱਜ ਸਿੱਖੀਏ। ਜੇ ਗੁਰੂ ਜੀ ਦੀ ਬਾਣੀ ਪੜ੍ਹੀਏ ਭਾਵੇਂ ਗੁਰ ਇਤਿਹਾਸ ਪੜ੍ਹੀਏ। ਹੁਣ ਆਹ ਇਸ਼ਾਰਾ ਹੀ ਹੁੰਦਾ ਹਰ ਇੱਕ ਸਾਖੀ ਵਿੱਚ, ਇਹ ਅਸੀਂ ਪਕੜਨਾ ਹੁੰਦਾ। ਰਾਣੀ ਬਹਿਣੀ ਕੋਲ ਗਏ, ਉਹਦੇ ਨਾਲ ਪਿਆਰ ਕੀਤਾ, ਬਹੁਤ ਵਧੀਆ ਗੱਲ ਹੈ, ਪਰ ਗੱਲ ਆਪਣੇ 'ਤੇ ਕਦੋਂ ਟਿਕਾਵਾਂਗੇ ਆਪਾਂ? ਇਸ ਪੁਆਇੰਟ ਨੂੰ ਅਸੀਂ ਫੜ ਕੇ ਵੀ ਹਾਂ ਇਸ ਇਹਦੇ ਵਿੱਚ ਇਹ ਸਤਿਗੁਰੂ ਸਾਨੂੰ ਸਮਝਾਉਣਾ ਚਾਹੁੰਦੇ ਸੀ ਅਤੇ ਅਸੀਂ ਵੀ ਉਹਨਾਂ ਵਚਨਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ ਫਿਰ ਅਸਲ ਵਿੱਚ ਗੱਲ ਬਣੇ। ਫਿਰ ਪ੍ਰੇਮ ਦੀ ਡੋਰ ਪਾ ਜੇ ਅਸਲ ਵਿੱਚ ਪੜ੍ਹਦੇ, ਪਹਿਲਾਂ ਮੈਂ ਬਹੁਤ ਇਹ ਧਾਰਨਾ ਪੜ੍ਹਦਾ ਰਿਹਾ,
ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ ਪ੍ਰੇਮ ਦੀਆਂ ਪਾਲੇ ਡੋਰੀਆਂ, ਜੇ ਤੂੰ ਚਾਹੁੰਦਾ ਹੈ ਕਿਸੇ ਦਾ ਮਨ ਜਿੱਤਣਾ ਪ੍ਰੇਮ ਦੀਆਂ ਪਾਲੇ ਡੋਰੀਆਂ।
ਗੱਜ ਕੇ ਭੈਣੋ ਗੱਜ ਕੇ ਵਾਰੀ ਤੇਰੇ,
ਪ੍ਰੇਮ ਦੀਆਂ ਪਾਲੇ ਡੋਰੀਆਂ।
ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਆਓ ਜੀ, ਦੂਰੋਂ ਨੇੜਿਓਂ ਪਹੁੰਚ ਕੇ ਜਿਨ੍ਹਾਂ ਨੇ ਹਾਜ਼ਰੀ ਭਰੀ, ਸਭ ਦਾ ਧੰਨਵਾਦ। ਸਭ ਨੂੰ ਜੀ ਆਇਆਂ ਨੂੰ ਗੁਰੂ ਸਾਹਿਬ ਇਸੇ ਤਰ੍ਹਾਂ ਮੇਹਰ ਰੱਖਣ। ਬਾਣੀ ਨਾਲ ਜੁੜੀਏ, ਗੁਰਬਾਣੀ ਦੀ ਵਿਚਾਰ ਕਰੀਏ। ਗੁਰਬਾਣੀ ਨਾਲ ਜੁੜ ਕੇ ਹੀ ਸਾਡਾ ਜੀਵਨ ਸਫਲ ਹੋਏਗਾ। ਸਤਿਗੁਰੂ ਜੀ ਨੇ ਸਾਡੇ 'ਤੇ ਕਿਰਪਾ ਕਰਨੀ ਹੈ। ਸਫਲ ਸਫਲ ਭਈ ਸਫਲ ਯਾਤਰਾ, ਇਹ ਜੀਵਨ ਯਾਤਰਾ ਸਾਡੀ ਸਫਲ ਤਾਂ ਹੀ ਹੋਏਗੀ, ਜੁੜੇ ਰਹਿ ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲੇ। ਹਾਰ ਗਏ ਗੁਰਮੁਖ, ਜਿੱਤ ਗਏ ਜੀਵਨ ਵਾਲੀ ਬਾਜੀ। ਗੁਰੂ ਸਾਹਿਬ ਤੋਂ ਅਕਲ ਲੈ ਕੇ ਨਾ ਜਿਹੜੇ ਬਾਣੀ ਪੜ੍ਹਦੇ ਸੁਣਦੇ ਸਮਝਦੇ ਰਹੇ,
ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ, ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ।
ਚੱਲੇ ਮੂਲ ਗਵਾਏ। ਸੋ ਆਓ ਸਤਿਗੁਰੂ ਜੀ ਦੇ ਦਰ ਕਰਨ ਨਾਲ ਜੁੜ ਕੇ ਜਿਉਂਦੇ ਮੁਕਤ ਹੋਈਏ, ਜਿਉਂਦੇ ਮੁਕਤ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਮੁਕਾਵੈ। ਗੁਰੂ ਜੀ ਦੀ ਆਗਿਆ 'ਚ ਚੱਲਦਾ ਨਾ ਜਿਹੜਾ, ਪਰਮਾਤਮਾ ਦੀ ਆਗਿਆ 'ਚ ਚੱਲਣ ਵਾਲਾ ਜੀਵਨ ਮੁਕਤ ਹੈ। ਅਤੇ ਪਰਮਾਤਮਾ ਦੀ ਆਗਿਆ ਕੀ ਹੈ? ਵਾਹ ਵਾਹ ਬਾਣੀ ਨਿਰੰਕਾਰ ਹੈ। ਗੁਰੂ ਜੀ ਦੀ ਆਗਿਆ ਪਰਮਾਤਮਾ ਦੀ ਆਗਿਆ ਹੀ ਹੁੰਦੀ ਹੈ। ਸੋ ਗੁਰੂ ਜੀ ਦੀ ਆਗਿਆ 'ਚ ਚੱਲਣਾ ਪਰਮਾਤਮਾ ਦੀ ਆਗਿਆ ਵਿੱਚ ਚੱਲਣਾ, ਅਤੇ ਜਿਹੜਾ ਪਰਮਾਤਮਾ ਦੀ ਆਗਿਆ ਵਿੱਚ ਚੱਲਦਾ ਉਹ ਜਿਉਂਦਾ ਹੀ ਮੁਕਤ ਹੈ, ਉਹ ਜਿਉਂਦਾ ਹੀ ਤਰ ਜਾਂਦਾ ਹੈ। ਸੋ ਸਾਰੀ ਸੰਗਤ ਦਾ ਧੰਨਵਾਦ, ਸਭ ਨੂੰ ਜੀ ਆਇਆਂ ਨੂੰ। ਆਰਾਮ ਨਾਲ ਆਪੋ ਆਪਣੇ ਘਰੋਂ ਕਰੀ ਚਾਲਾ ਪਾਉਣਾ। ਮੈਂ ਪਹਿਲਾਂ ਵੀ ਬੇਨਤੀ ਕਰਦਾ ਰਹਿੰਦਾ, ਸਾਡੀ ਸਾਂਝ ਜਿਹੜੀ ਹੈ ਆਹ ਹੈ ਸਭ ਤੋਂ ਜ਼ਰੂਰੀ। ਰਲ ਮਿਲ ਕੇ ਬੈਠ ਕੇ ਸਤਿਸੰਗ ਕਰੀਏ, ਇਹ ਸਾਡੀ ਸਾਂਝ ਹੋਣੀ ਚਾਹੀਦੀ। ਚਲੋ ਫਿਰ ਵੀ ਕਈਆਂ ਦੇ ਮਨ ਵਿੱਚ ਹੁੰਦਾ ਹੈ ਕਿ ਅਸੀਂ ਮਿਲੀਏ, ਦੋ ਮਿੰਟ ਇੱਕ ਮਿੰਟ ਫਤਿਹ ਬੁਲਾ ਲਈਏ। ਉਹਨਾਂ ਦੀ ਇੱਛਾ ਹੈ, ਉਹ ਪ੍ਰਸ਼ਾਦਾ ਪਾਣੀ ਪਹਿਲਾਂ ਆਰਾਮ ਨਾਲ ਛਕ ਲਓ। ਪ੍ਰਸ਼ਾਦਾ ਛਕਣ ਤੋਂ ਬਾਅਦ ਆਰਾਮ ਨਾਲ ਫਿਰ ਜਿਨ੍ਹਾਂ ਨੇ ਮਿਲਣਾ ਮਿਲ ਸਕਦੇ ਹਨ। ਸਾਰੀ ਸੰਗਤ ਦਾ ਧੰਨਵਾਦ, ਸਭ ਨੂੰ ਜੀ ਆਇਆਂ ਨੂੰ ਜਿਨ੍ਹਾਂ ਨੇ ਦੂਰੋਂ ਨੇੜੇ ਪਹੁੰਚ ਕੇ ਹਾਜ਼ਰੀਆਂ ਭਰੀਆਂ ਹਨ। ਕੋਈ ਰਸਨਾ ਬਾਂਝੀ ਨਾ ਰਵੇ, ਗੱਜ ਕੇ ਹੁਣ ਆਨੰਦ ਸਾਹਿਬ 'ਚ ਬੋਲੋ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਗੱਜ ਕੇ ਬੋਲੋ ਸੰਗਤੇ, ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਬਣਾਈਆਂ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਕੀ ਕਾਰੋ, ਸਭਨਾ ਗੱਲਾਂ ਸੰਗਰਤ ਸੁਭਾਵੀ, ਸੋ ਕਿਉਂ ਮਨ ਹੋ ਵਸਾਰੇ। ਸਾਡੇ ਸਾਹਿਬ ਕਿਆ ਨਹੀਂ ਕਰਦੇ, ਗੱਜ ਕੇ ਬਈ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸੱਚਾ, ਇਨ ਭੁੱਖਾਂ ਸਭ ਕਰ ਜਾਂ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆ। ਹੋ ਪਿਆਰੂ ਸੱਚਾ, ਭਾਗੇ ਸ਼ਬਦ ਵਜ ਕਲਾ ਜਿਤ ਕਰ ਤਾਰੀਆ, ਹੋਰ ਕਰਮ ਪਾਇਆ ਤੁਧ ਜਿਨ ਕਉ, ਤੇ ਨਾਮ ਹਰ ਕਹਿਲਾ ਕੇ। ਅਨੰਦ ਸੁਣੋ ਵੰਡ ਭਾਗੀ ਹੋ, ਸਗਲ ਮਨੋਰ ਪੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਗੱਜ ਕੇ ਸੁਣਦੇ ਪੁਨੀ ਕਹਿੰਦੇ, ਸਾਰੇ ਬੋਲੋ ਸਾਰੇ, ਪਵਨ ਗੁਰੂ ਬਾਣੀ ਪਿਤਾ, ਮਾਤਾ ਧਰਤ ਮਹਤ, ਹੇਲੇ ਅੰਗਿਆਈਆਂ ਪੁਰਿਆਈਆਂ, ਸਾਚੇ ਧਰਮ ਹਜ਼ੂਰ, ਜਿਨੀ ਨਾਮ ਤੇ ਆਇਆ ਗਏ ਮਸਕਤਕਾਰ।
Yeah.